ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੀ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਈ ਮਨ ਤੂਤ ਮਾਇਆ ਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸੋ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ ਸੰਤ ਜਨਾ ਸੋ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ
ਸਨਮਾਨਯੋਗ ਸਤਿਗੁਰਾਂ ਦੇ ਸਾਜੇ ਨਿਵਾਜੇ ਹੋਏ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਬਖਸ਼ਿਸ਼ ਹੋਏ ਸਤਿਗੁਰਾਂ ਦੇ ਪਾਵਨ ਮੁੱਖ ਵਾਕ ਪਾਵਨ ਹੁਕਮਨਾਮੇ ਦੀ ਕਥਾ ਵਿਚਾਰ ਨਿਤਨੇਮ ਨਾਲ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਛਮ ਅੰਦਰ ਬੈਠ ਕੇ ਸਰਵਣ ਕਰਦੇ ਹੋ ਜਿੱਥੇ ਇੱਥੇ ਬੈਠ ਕੇ ਸਰਵਣ ਕਰਦੇ ਹੋ ਉੱਥੇ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕੇ ਮਿੱਤਾ ਪ੍ਰਤੀ ਸਤਿਗੁਰੂ ਜੀ ਦੇ ਆਏ ਹੋਏ ਮੁੱਖ ਵਾਕ ਦੀ ਵੱਖ ਵੱਖ ਵਿਦਵਾਨਾਂ ਪਾਸੋਂ ਕਥਾ ਸਰਵਣ ਕਰਦੇ ਹੋ ਅੱਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਭਾਰੀ ਗੁਰੂ ਬਾਣੀ ਕੇ ਬੋਹਿਤ ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹੇ ਭਾਰ ਧਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਪ੍ਰਤੱਖ ਪਰਮੇਸ਼ਰ ਪ੍ਰਤੱਖ ਹਰੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਦਾ ਅੰਮ੍ਰਿਤਮਈ ਵਚਨ ਜੈਸਰੀ ਦੀ ਵਾਰ ਦੇ ਵਿੱਚੋਂ 17ਵੀਂ ਪੌੜੀ ਸਲੋਕਾਂ ਸਮੇਤ ਪਾਵਨ ਅੰਗ 709 ਤੋਂ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸੰਗਤ ਜੀ ਅੱਜ ਜਿੱਥੇ ਆਪਾਂ ਇਸ ਲੜੀਵਾਰ ਵਿਚਾਰ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰਨੀ ਹੈ, ਉੱਥੇ ਨਾਲ ਨਾਲ ਅੱਜ ਧੰਨ ਦਸ਼ਮੇਸ਼ ਪਿਤਾ ਸਾਹਿਬ ਕਮਾਲ ਚੋਗੀ ਪ੍ਰੀਤਮ ਮਰਬ ਗੰਮੜੇ ਅੰਮ੍ਰਿਤ ਕੇ ਦਾਤੇ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਲਖਤੇ ਜਿਗਰ ਤੀਸਰੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦਾ ਪਾਵਨ ਜਨਮ ਦਿਹਾੜਾ ਵੀ ਹੈ। ਸਮੁੱਚੀਆਂ ਸੰਗਤਾਂ ਨੂੰ, ਸਮੁੱਚੇ ਵਿਸ਼ਵ ਦੇ ਖਾਲਸੇ ਪੰਥ ਨੂੰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸੰਸਾਰ ਦੇ ਅੰਦਰ ਗੁਰਸੰਗਤ ਜੀ ਦੋ ਤਰ੍ਹਾਂ ਦੀ ਅੰਸ ਮੰਨੀ ਹੈ, ਇੱਕ ਨਾਦੀ ਅੰਸ, ਇੱਕ ਬਿੰਦੀ ਅੰਸ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿੰਦੀ ਅੰਸ਼ ਦੇ ਚਾਰੇ ਸਾਹਿਬਜ਼ਾਦੇ ਪੰਥ ਤੋਂ ਕੁਰਬਾਨ ਕੀਤੇ ਹੈ। ਬਚਨ ਆਉਂਦਾ ਪੰਥ ਵਸੇ ਮੈਂ ਉਜੜਾ, ਮਨ ਚਾਓ ਘਨੇਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਮਾਤਾ ਜੀ ਦੇ ਪੁੱਛਣ ਤੋਂ ਕਿਹਾ ਸੀ, ਤਿੰਨ ਪੁੱਤਰ ਕੇ ਸੀਸ ਪਰ ਬਾਰ ਦੀਏ ਸਤ ਚਾਰ, ਚਾਰ ਮੂਹੇ ਤੋਂ ਕਿਹਾ ਭਇਆ ਜੀਵਤ ਕਈ ਹਜ਼ਾਰ। ਨਾਦੀ ਅੰਸ਼ ਦੇ ਉੱਪਰ ਬਿੰਦੀ ਅੰਸ਼ ਮਹਾਰਾਜ ਨੇ ਕੁਰਬਾਨ ਕੀਤੀ ਹੈ। ਸੰਸਾਰ ਦੇ ਅੰਦਰ ਤਿੰਨ ਤਰ੍ਹਾਂ ਦੇ ਪੁੱਤਰ ਮੰਨੇ ਹੈ, ਇੱਕ ਸੁਪੁੱਤਰ ਕਿਹਾ, ਇੱਕ ਕੁਪੁੱਤਰ ਕਿਹਾ ਤੇ ਇੱਕ ਪੁੱਤਰ ਕਿਹਾ। ਸੰਸਾਰ 'ਚ ਪਿਤਾ ਦੀ ਕੀਤੀ ਨੂੰ ਵਧਾਵੇ ਉਹਨੂੰ ਸਪੂਤ ਕਹਿੰਦੇ ਆ, ਸੁਪੁੱਤਰ ਕਹਿੰਦੇ ਆ। ਪਿਤਾ ਦੀ ਕੀਤੀ ਨੂੰ ਰੱਖ ਲਏ ਉਹਨੂੰ ਪੁੱਤਰ ਕਹਿੰਦੇ ਆ। ਪਿਤਾ ਦੀ ਕੀਤੀ ਨੂੰ ਵਧਾ ਕੇ ਸਿਰ 'ਚ ਖੇਹ ਪਵਾ ਲਵੇ ਉਹਨੂੰ ਕਪੂਤ ਕਹਿੰਦੇ ਆ। ਸੰਸਾਰ ਦੇ ਅੰਦਰ ਅੱਜ ਦੇ ਸਮੇਂ ਵਿੱਚ ਕਪੂਤ ਬਹੁਤੇ ਵਿਖਾਈ ਦਿੰਦੇ ਆ, ਪੁੱਤਰ ਥੋੜ੍ਹੇ ਆ ਤੇ ਸੁਪੁੱਤਰ ਵਿਰਲੇ ਆ। ਸੁਪੁੱਤਰਾਂ ਦੇ ਵਿੱਚ ਧੰਨੋ ਸਾਹਿਬਜ਼ਾਦੇ, ਚਾਰੇ ਸਾਹਿਬਜ਼ਾਦੇ ਭਾਵੇਂ ਵੱਡੇ ਸਾਹਿਬਜ਼ਾਦੇ ਆ ਭਾਵੇਂ ਛੋਟੇ ਸਾਹਿਬਜ਼ਾਦੇ ਆ, ਸੁਪੁੱਤਰਾਂ ਦੇ ਵਿੱਚ ਵੀ ਸਪੂਤ ਹਨ। ਪਰ ਮਹਾਰਾਜ ਨੇ ਬਿੰਦੀ ਅੰਸ਼ ਨੂੰ ਜੀਵਨ ਦੇ ਵਿੱਚ ਨਾਦੀ ਅੰਸ਼ ਤੋਂ ਥੱਲੇ ਰੱਖਿਆ, ਨਾਦੀ ਅੰਸ਼ ਨੂੰ ਉੱਪਰ ਰੱਖਿਆ। ਬਿੰਦ ਸਰੀਰ ਦੇ ਬਿੰਦ ਤੋਂ ਪੈਦਾ ਹੋਈ ਔਲਾਦ ਉਹਨੂੰ ਬਿੰਦੀ ਅੰਸ਼ ਕਹਿੰਦੇ ਆ, ਨਾਦ ਸ਼ਬਦ ਤੋਂ ਪੈਦਾ ਹੋਈ ਔਲਾਦ ਉਹਨੂੰ ਨਾਦੀ ਅੰਸ਼ ਕਹਿੰਦੇ ਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੇ ਖੰਡੇ ਬਾਟੇ ਦੀ ਪਹਿਲ ਤਿਆਰ ਕਰਕੇ ਪੰਜਾਂ ਬਾਣੀਆਂ ਪੜ੍ਹ ਕੇ ਮਹਾਰਾਜ ਨੇ ਸ਼ਬਦ ਦੁਆਰਾ ਆਪਾਂ ਸਾਰਿਆਂ ਨੂੰ ਖਾਲਸੇ ਪੰਥ ਨੂੰ ਨਾਦੀ ਅੰਸ਼ ਦਾ ਮਰਾਤਬਾ ਮਹਾਰਾਜ ਨੇ ਬਖਸ਼ਿਆ। ਧੰਨ ਸਨ ਉਹ ਸਤਿਗੁਰੂ ਦੇ ਸਾਹਿਬਜ਼ਾਦੇ। ਅੱਜ ਦੇ ਦਿਨ, ਅੱਜ ਉਹ ਦਿਹਾੜਾ ਹੈ, ਸਤਿਗੁਰਾਂ ਦੇ ਗ੍ਰਹਿ ਵਿਖੇ ਧੰਨ ਮਾਂ ਜੀਤੋ ਜੀ ਦੀ ਕੁੱਖੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦਾ ਇਸ ਫਾਨੀ ਸੰਸਾਰ ਵਿੱਚ ਆਗਮਨ ਹੋਇਆ। ਸੰਗਤ ਜੀ, ਸਾਹਿਬਜ਼ਾਦਿਆਂ ਦੇ ਜੀਵਨ ਬਾਬਤ ਬਹੁਤ ਥੋੜ੍ਹੇ ਵਿਚਾਰ ਇਤਿਹਾਸ ਦੇ ਅੰਦਰ ਮਿਲਦੇ ਆ। ਕੇਵਲ ਸ਼ਹੀਦੀ ਦੇ ਬਾਬਤ ਹੀ ਸਾਨੂੰ ਸਾਹਿਬਜ਼ਾਦਿਆਂ ਦੇ ਜੀਵਨ ਦੇ ਪ੍ਰਸੰਗ ਮਿਲਦੇ ਆ, ਪਰ ਇਹ ਪ੍ਰਸੰਗ ਜ਼ਰੂਰ ਇਤਿਹਾਸ ਵਿੱਚ ਵਰਣਨ ਹੈ ਕਿ ਸਾਹਿਬਜ਼ਾਦੇ ਬਚਪਨ ਤੋਂ ਹੀ ਦਾਦੀ ਮਾਂ ਗੁਜਰੀ ਦੀ ਗੋਦ ਦੇ ਵਿੱਚ ਪਲੇ। ਦਾਦੀ ਮਾਂ ਗੁਜਰੀ ਜੀ ਤੋਂ ਹੀ ਸਤਿਗੁਰਾਂ ਦੀਆਂ ਇਤਿਹਾਸ ਦੀਆਂ ਗਾਥਾਵਾਂ ਸੁਣੀਆਂ, ਬਾਣੀ ਦੀਆਂ ਲੋਰੀਆਂ ਸੁਣ ਕੇ ਵੱਡੇ ਹੋਏ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਦੋਂ ਦਰਸ਼ਨ ਕਰਦੇ ਹਾਂ ਉੱਥੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਾਹਿਬਜ਼ਾਦੇ ਗੱਤਕਾ ਖੇਡ ਰਹੇ ਸਨ ਬਚਪਨ ਦੇ ਵਿੱਚ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਉੱਥੇ ਕੋਲ ਆਉਂਦੇ ਆ ਤੇ ਆ ਕੇ ਕਹਿੰਦੇ ਵੀਰ ਮੈਂ ਵੀ ਗੱਤਕਾ ਖੇਡਣਾ, ਅੱਜ ਉਹ ਅਸਥਾਨ ਬਣਿਆ ਹੋਇਆ ਦਮਾਲਗੜ੍ਹ ਸਾਹਿਬ। ਉੱਥੇ ਸਾਨੂੰ ਇਹ ਪਤਾ ਲੱਗਦਾ ਵੀ ਸਾਹਿਬਜ਼ਾਦੇ ਗੱਤਕੇ ਦੇ ਵੀ ਧਨੀ ਸੀ। ਅੱਜ ਦੇ ਸਮੇਂ ਬੱਚੇ ਆਪਾਂ ਵੇਖਦੇ ਹਾਂ, ਮਾਪੇ ਬੱਚਿਆਂ ਵੱਲ ਧਿਆਨ ਨਹੀਂ ਦੇ ਰਹੇ, ਬੱਚਿਆਂ ਦੀ ਕੇਅਰ ਨਹੀਂ ਕਰ ਰਹੇ, ਬੱਚੇ ਗੇਮਾਂ ਦੇ ਵਿੱਚ ਸਾਰਾ ਦਿਨ ਰਾਤ ਸਮਾਂ ਖਰਾਬ ਕਰਦੇ ਆ। ਬੱਚੇ ਕੀ ਵੱਡਿਆਂ ਦਾ ਵੀ ਬੁਰਾ ਹਾਲ ਆ। ਅੱਜ ਤਾਂ ਜਿਸ ਵੇਲੇ ਬੱਚੇ ਵਿਗੜ ਜਾਂਦੇ ਆ ਉਸ ਵੇਲੇ ਮਾਪੇ ਫਿਰ ਅਰਦਾਸਾਂ ਕਰਾਉਂਦੇ ਆ, ਰੋਂਦੇ ਆ ਵੀ ਸਾਡੇ ਬੱਚੇ ਸਿੱਖੀ ਵੱਲ ਆ ਜਾਣ। ਮੈਂ ਇੱਥੇ ਵੇਖਦਾ ਇੱਕ ਬਜ਼ੁਰਗ ਮਾਤਾ ਦਿਨ ਰਾਤ ਜਿੱਥੇ ਵੀ ਮਿਲੀਏ ਪ੍ਰਕਰਮਾ 'ਚ ਕਿਤੇ ਵੀ ਉਹਨੇ ਇਹੀ ਕਹਿਣਾ, ਸਿੰਘ ਸਾਹਿਬ ਜੀ ਮੇਰਾ ਪੁੱਤਰ ਕੁਰਾਹੇ ਪਿਆ, ਉਹਦੀ ਅਰਦਾਸ ਕਰ ਦਿਓ। ਜਿਸ ਵੇਲੇ ਮਾਪਿਆਂ ਦੇ ਹੱਥ ਵਿੱਚ ਹੁੰਦੇ ਆ ਬੱਚੇ ਉਦੋਂ ਮਾਪੇ ਸੰਭਾਲਦੇ ਨਹੀਂ। ਜਿੱਥੇ ਸਕੂਲੀ ਵਿੱਦਿਆ ਜ਼ਰੂਰੀ ਹੈ, ਸਾਰਾ ਜ਼ੋਰ ਅਸੀਂ ਸਕੂਲੀ ਵਿੱਦਿਆ 'ਤੇ ਲਾਉਂਦੇ ਹਾਂ ਅਤੇ ਲਾਉਣਾ ਵੀ ਚਾਹੀਦਾ ਹੈ, ਉੱਥੇ ਧਰਮ ਦੀ ਵਿੱਦਿਆ ਵੀ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਆਰੰਭ ਦੇ ਵਿੱਚ ਗੁਰਮੁਖੀ ਪੜ੍ਹਾਉਣੀ, ਮਹਾਰਨੀ ਪੜ੍ਹਾਉਣੀ, ਅੱਜ ਕੱਲ੍ਹ ਤਾਂ ਔਨਲਾਈਨ ਕਲਾਸਾਂ ਸਿੰਘਾਂ 'ਤੇ ਲਾ ਕੇ ਬੱਚੇ ਵਿੱਦਿਆ ਪੜ੍ਹ ਲੈਂਦੇ ਆ। ਉਹ ਸਾਹਿਬਜ਼ਾਦਿਆਂ ਲਈ ਜੀਵਨ ਤੋਂ ਸੇਧ ਲੈ ਕੇ ਸਾਨੂੰ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦਿਵਾਉਣੀ, ਗੱਤਕੇ ਦੀ ਵਿੱਦਿਆ ਸਿਖਾਉਣੀ, ਕੀਰਤਨ ਦੀ ਵਿੱਦਿਆ, ਕਥਾ ਦੀ ਵਿੱਦਿਆ ਜ਼ਰੂਰ ਸਿਖਾਉਣੀ ਚਾਹੀਦੀ ਹੈ। ਘੱਟੋ ਘੱਟ ਜਨਮ ਸਾਖੀਆਂ, ਗੁਰ ਇਤਿਹਾਸ ਹਰ ਇੱਕ ਬੱਚੇ ਨੇ ਪੜ੍ਹਿਆ ਹੋਵੇ ਤਾਂ ਅਸੀਂ ਉਹ ਸਾਹਿਬਜ਼ਾਦੇ ਦੇ ਪਾਏ ਹੋਏ ਤੂਰਨਿਆਂ 'ਤੇ ਚੱਲ ਸਕਦੇ ਹਾਂ। ਅੱਜ ਉਹ ਮਹਾਨ ਸ਼ਹੀਦ ਸਤਿਗੁਰਾਂ ਦੇ ਲਖਤੇ ਜਿਗਰ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦਾ ਪਾਵਨ ਜਨਮ ਦਿਹਾੜਾ ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ। ਆਓ ਜੋ ਪਾਵਨ ਮੁੱਖ ਵਾਕ ਸਤਿਗੁਰਾਂ ਨੇ ਬਖਸ਼ਿਆ, ਰੰਗ ਤੱਤ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕਾ ਸੰਤ ਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਇਸ ਪਾਵਨ ਪਵਿੱਤਰ ਸਲੋਕ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਤ ਦੀ ਅਵਸਥਾ ਕਥਨ ਕਰਦੇ ਆ। ਸੰਤ ਦੀ ਅਵਸਥਾ ਗੁਰਬਾਣੀ ਦੇ ਅੰਦਰ ਸੰਗਤ ਜੀ ਮਹਾਰਾਜ ਨੇ ਕਹੀ ਹੈ, ਜਿੰਨਾ ਸਾਸ ਗ੍ਰਾਸ ਨ ਮਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਜੋ ਹੈ ਜਿਹਨੂੰ ਸਵਾਸ ਗ੍ਰਾਸ ਪ੍ਰਭੂ ਦਾ ਨਾਮ ਨਹੀਂ ਵਿਸਰਦਾ, ਨਾਮ ਨਹੀਂ ਭੁੱਲਦਾ। ਸੰਤ ਕਿਸੇ ਲਿਬਾਸ ਦਾ ਨਾਮ ਨਹੀਂ, ਸੰਤ ਇੱਕ ਅਵਸਥਾ ਦਾ ਨਾਮ ਹੈ। ਪੁਰਾਤਨ ਸਮੇਂ ਤੋਂ ਹੀ ਜਿੱਥੇ ਅਸਲ ਆ ਉੱਥੇ ਨਕਲ ਵੀ ਨਾਲ ਬਣੀ ਹੈ, ਨਾਲ ਹੀ ਤਿਆਰ ਹੋਈ ਹੈ। ਜਿੱਥੇ ਪ੍ਰਭੂ ਦੇ ਪਿਆਰੇ ਬਿਰਲੇ ਥੋੜੇ ਹੈਨ ਬਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਪ੍ਰਭੂ ਦੇ ਪਿਆਰੇ ਨਾਮ ਰਸੀਏ ਸੰਤ ਜਨ ਹੋਏ, ਉੱਥੇ ਉਹਨਾਂ ਦੀ ਨਕਲ ਕਰਨ ਵਾਲੇ ਪਖੰਡੀ ਵੀ ਹੋਏ। ਇਸੇ ਕਰਕੇ ਬਾਣੀ 'ਚ ਜਿੱਥੇ ਸੰਤ ਦੀ ਮਹਿਮਾ ਕਹੀ ਹੈ ਉੱਥੇ ਮਹਾਰਾਜ ਨੇ ਜਿਹੜੇ ਅਸੰਤ ਨੇ ਠੱਗ ਨੇ ਉਹਨਾਂ ਨੂੰ ਬਨਾਰਸ ਤੇ ਠੱਗ ਕਹਿ ਕੇ ਸੰਬੋਧਨ ਕੀਤਾ। ਕੋਈ ਹਰ ਕੇ ਸੰਤ ਨਾ ਆਖੀ ਹੈ, ਬਨਾਰਸ ਕੇ ਠੱਗ। ਪਰ ਇਹ ਨਹੀਂ ਕਿ ਸਾਰਿਆਂ ਨੂੰ ਇੱਕੋ ਰੱਸੇ ਲਪੇਟ ਦਈਏ। ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਸੰਤ ਸ਼ਬਦ, ਸਾਧ ਸ਼ਬਦ, ਗੁਰਮੁਖ ਸ਼ਬਦ, ਇਹਨਾਂ ਸ਼ਬਦਾਂ ਨੂੰ ਬੜਾ ਰੋਲਿਆ ਜਾ ਰਿਹਾ ਹੈ। ਪਰ ਇਹ ਗੁਰਬਾਣੀ ਦੇ ਸ਼ਬਦ ਨੇ, ਧੁਰਕੀ ਬਾਣੀ ਦਾ ਅੰਗ ਨੇ ਇਹ ਸ਼ਬਦ। ਮਹਾਰਾਜ ਦਾ ਬਚਨ ਹੈ ਸੁਖਮਨੀ ਸਾਹਿਬ 'ਚ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕ ਬਹਿਰ ਬਹਿਰ ਅਵਤਾਰ। ਅਵਤਾਰ ਭਾਵ ਅਵਤਰਨ ਭਾਵ ਜਨਮ ਲੈਣਾ। ਪੂਰੇ ਪੁਰਖ ਦੀ ਨਿੰਦਿਆ ਕਰਨ ਵਾਲੇ ਨੂੰ ਵਾਰ ਵਾਰ ਜੂਨਾਂ 'ਚ ਵੀ ਪੈਣਾ ਪੈਂਦਾ। ਸੰਤ ਦੀ ਬੜੀ ਮਹਿਮਾ ਗੁਰਬਾਣੀ ਦੇ ਵਿੱਚ ਕਹੀ ਹੈ। ਇੱਥੇ ਮਹਾਰਾਜ ਕਹਿੰਦੇ ਉਹ ਦਿਆਲੂ ਪਰਮੇਸ਼ੁਰ ਵਾਹਿਗੁਰੂ ਦੇ ਜਿਹੜਾ ਸਾਰੀ ਧਰਤੀ ਦੀ ਪਾਲਣਾ ਕਰਦਾ ਹੈ, ਉਹ ਪਰਮੇਸ਼ੁਰ ਦੇ ਆਸਰੇ ਉਹਦੇ ਨਾਮ ਦੇ ਆਸਰੇ ਸੰਤ ਆਪ ਵੀ ਮੁਗਤ ਲਈ ਆਪ ਦਾ ਵੀ ਉਧਾਰ ਕਰਦੇ ਆ ਤੇ ਹੋਰਨਾਂ ਜੀਵਾਂ ਦਾ ਵੀ ਉਧਾਰ ਕਰਦੇ ਆ। ਅਸਲ ਵਿੱਚ ਸੰਤਾਂ ਦਾ ਸੰਸਾਰ ਦੇ ਵਿੱਚ ਆਉਣਾ ਤੇ ਸੰਸਾਰੀ ਜੀਵਾਂ ਦੇ ਆਉਣ ਦੇ ਵਿੱਚ ਬੜਾ ਅੰਤਰ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਬਣੀ ਸੀ ਉਹ ਆਏ ਸਫਲ ਤਿਨਾਂ ਕੇ ਕੰਮ। ਮਹਾਰਾਜ ਕਹਿੰਦੇ ਉਹ ਪ੍ਰਭੂ ਦੇ ਪਿਆਰੇ ਜਿਹੜੇ ਨਾਮੀ ਨਾਮ ਜਪ ਜਪ ਕੇ ਨਾਮ ਧਨ ਨਾਲ ਅਮੀਰ ਹੋਏ ਸੰਤ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਨਾਮ ਰੂਪੀ ਧਨ ਵਸਿਆ ਹੋਇਆ ਨਾਮ ਦੇ ਭੰਡਾਰੇ ਭਰੇ ਨੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਹੈ। ਉਹਨਾਂ ਦੇ ਕੀਤੇ ਹੋਏ ਕੰਮ ਵੀ ਸਫਲੇ ਨੇ। ਉਹਨਾਂ ਦਾ ਸੰਸਾਰ ਵਿੱਚ ਆ ਕੇ ਸੰਸਾਰ ਤੇ ਪਰਉਪਕਾਰ ਦੇ ਕਾਰਜ ਕਰਨੇ ਪ੍ਰਵਾਨ ਨੇ। ਪ੍ਰਵਾਨ ਗਣੇ ਸੀ ਉਹ ਆਏ ਸਫਲ ਬਿਨਾਂ ਕੇ ਕੰਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਜੀਵ ਆਉਂਦੇ ਆ ਪ੍ਰਲਬਧ ਦੇ ਵਸ, ਪ੍ਰਲਬਧ ਦੇ ਅਧੀਨ ਆ ਕੇ ਦੁੱਖ ਸੁੱਖ ਭੋਗਦੇ ਆ। ਪਰ ਜਿਹੜੇ ਪ੍ਰਭੂ ਦੇ ਪਿਆਰੇ ਹੈ ਉਹ ਪਰਉਪਕਾਰ ਵਾਸਤੇ ਸੰਸਾਰ ਦੇ ਭਲੇ ਲਈ ਸੰਸਾਰ ਵਿੱਚ ਆਉਂਦੇ ਆ। ਸੰਸਾਰੀ ਜੀਵਾਂ ਦਾ ਤੇ ਪ੍ਰਭੂ ਦੇ ਪਿਆਰਿਆਂ ਦਾ ਸੰਸਾਰ ਵਿੱਚ ਆਉਣ ਦਾ ਕਾਰਨ ਦਾ ਅੰਤਰ ਹੈ। ਅਸੀਂ ਪ੍ਰਲਬਧ ਵਸ ਆਉਂਦੇ ਹਾਂ, ਉਹ ਪ੍ਰਭੂ ਦੇ ਪਿਆਰੇ ਪ੍ਰਭੂ ਵੱਲੋਂ ਜੀਵਾਂ ਦੇ ਉਧਾਰ ਲਈ ਪਰਉਪਕਾਰ ਲਈ ਭੇਜੇ ਆਉਂਦੇ ਆ। ਪਰ ਹੁੰਦੇ ਵਰਲੇ ਆ, ਨਕਲ ਬਹੁਤੀ ਹੈ ਜਿਨ੍ਹਾਂ ਨਾਲ ਜਿਸ ਤਰ੍ਹਾਂ ਨਾਮ ਸੇ ਕਨੇਹ ਆ, ਕਿੰਨੇ ਕਨੇ ਮਹਾਰਾਜ ਕਹਿੰਦੇ ਜਿਹਨੂੰ ਨਾਮ ਨਹੀਂ ਭੁੱਲਦਾ। ਜਨ ਨਾਨਕ ਕੋਟਣ ਮੈਂ ਕੋ, ਕਰੋੜਾਂ ਵਿੱਚੋਂ ਇੱਕ ਹੈ ਨਾਰਾਇਣ ਜਿਹੇ ਚੀਤ। ਜਿਨ੍ਹਾਂ ਨਾਲ ਜਿਸ ਤਰ੍ਹਾਂ ਨਾਮ ਸੇ ਕਨੇਹ ਆ, ਭੇਦ ਨਾ ਜਾਣੋ ਮੂਲ ਸਾਈ ਜਿਹੇ ਆ, ਉਹ ਰੱਬ ਵਰਗੇ ਹਰ ਹਰ ਜਨ ਦੂਜੇ ਇੱਕ ਹੈ। ਬਿਦ ਵਿਚਾਰ ਕਛ ਨਾ ਹੈ, ਜਲ ਤੇ ਕੁਝ ਤਰੰਗ ਦਿਓ ਜਲ ਹੀ ਵੇਖੈ ਸਮਾਹੇ। ਉਹ ਪ੍ਰਭੂ ਦੇ ਆਸਰੇ ਰਹਿੰਦੇ ਆ, ਨਾਮ ਦੇ ਆਸਰੇ ਰਹਿੰਦੇ ਆ। ਉਹਨਾਂ ਦੀ ਅਵਸਥਾ ਮਹਾਰਾਜ ਕਹਿੰਦੇ ਜਿਉਂ ਮਸਲੀ ਜਿਨ ਪਾਣੀ ਹੈ ਤਿਉਂ ਜੀਵਨ ਪਾਵੈ, ਮੂਰ ਵਿਹੂਣਾ ਚਾਤਰ ਕੋ ਤਿਉਂ ਕਰ ਤ੍ਰਿਪਤਾਵੈ, ਭਵਰ ਲੋਭੀ ਕੁਸੁਮ ਦਾਸ ਕਾ ਮਿਲੇ ਆਪ ਬੰਧਾਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਦ ਕੁਰੰਕਾ ਬੇਬਿਆ ਸਨਮੁਖ ਉਠਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਪਾਣੀ ਤੋਂ ਬਿਨਾਂ ਮੱਛੀ ਦਾ ਜੀਵਨ ਨਹੀਂ ਹੈ। ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦੋ, ਤੜਫਦੀ ਮਰ ਜਾਂਦੀ ਹੈ, ਪ੍ਰਾਣ ਤਿਆਗ ਦਿੰਦੀ ਹੈ। ਪ੍ਰਾਣਾਂ ਤੋਂ ਪਿਆਰੇ ਪਾਣੀ ਤੋਂ ਬਿਨਾਂ ਇੱਕ ਸੈਕਿੰਡ ਵੀ ਨਹੀਂ ਰਹਿ ਸਕਦੇ। ਪਪੀਹਾ ਸਵਾਂਤੀ ਬੂੰਦ ਤੋਂ ਬਿਨਾਂ ਤੜਫਦਾ ਰਹਿੰਦਾ ਹੈ, ਜਿੰਨਾ ਚਿਰ ਸਵਾਂਤ ਬੂੰਦ ਨਹੀਂ ਮਿਲਦੀ ਉਹਨਾਂ ਚਿਰ ਪਿਓ ਪਿਓ ਦੀਆਂ ਆਵਾਜ਼ਾਂ ਪੁਕਾਰਾਂ ਲਾਉਂਦਾ ਰਹਿੰਦਾ ਪ੍ਰਭੂ ਅੱਗੇ। ਇਸੇ ਤਰ੍ਹਾਂ ਜਿਹੜਾ ਕੁਰੰਕ ਕਹੀਏ ਮਿਰਗ ਹੈ ਹਿਰਨ ਹੈ, ਉਹ ਘੰਡੇ ਵੇਲੇ ਦੇ ਸ਼ਬਦ ਪਿੱਛੇ ਘੰਡੇ ਵੇਲੇ ਦੀ ਧੁਨੀ ਦੇ ਪਿੱਛੇ ਮਗਨ ਹੋਇਆ ਆਪਣਾ ਸਰੀਰ ਕੁਰਬਾਨ ਕਰ ਦਿੰਦਾ ਹੈ। ਇਸੇ ਤਰ੍ਹਾਂ ਜਿਹੜਾ ਭੌਰਾ ਹੈ ਉਹ ਫੁੱਲ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ, ਫੁੱਲ ਵਿੱਚ ਬੰਦ ਹੋ ਜਾਂਦਾ। ਜਦੋਂ ਫੁੱਲ ਸੂਰਜ ਸਿੱਧਣ ਨਾਲ ਬੰਦ ਹੁੰਦਾ ਹੈ, ਮਾਲੀ ਫੁੱਲ ਤੋੜ ਕੇ ਲੈ ਜਾਂਦਾ ਹੈ, ਸੈਂਟ ਕੱਢਣ ਵਾਲੇ ਇਤਰ ਕੱਢਣ ਵਾਲੇ ਉਹ ਫੁੱਲਾਂ ਨੂੰ ਕੜਾਹਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਸੇਕ ਦਿੰਦੇ ਆ ਤੇ ਵਿੱਚ ਹੀ ਭੌਰੇ ਆ ਜਿਹੜੇ ਉਹ ਆਪਣਾ ਆਪਾ ਕੁਰਬਾਨ ਕਰ ਦਿੰਦੇ ਆ। ਇਸੇ ਤਰ੍ਹਾਂ ਸੰਤਾਂ ਦੀ ਪ੍ਰੀਤੀ ਹੈ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਸੰਤ ਪ੍ਰਭੂ ਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦੇ। ਜਦੋਂ ਨਾਮ ਭੁੱਲਦਾ ਉਹਨਾਂ ਨੂੰ ਮੌਤ ਹੈ, ਆਖਾਂ ਜੀਵਾਂ ਵਿਸਰੈ ਮਰ ਜਾਏ ਉਹਨਾਂ ਦੀ ਅਵਸਥਾ ਹੁੰਦੀ ਹੈ। ਜਿਵੇਂ ਚਾਤਰਕੋ ਪਤੀਹਾ ਸਵਾਂਤੀ ਬੂੰਦ ਲਈ ਵਾਹਿਗੁਰੂ ਅੱਗੇ ਅਰਦਾਸਾਂ ਕਰਦਾ ਹੈ, ਇਸੇ ਤਰ੍ਹਾਂ ਪ੍ਰਭੂ ਦੇ ਦਰਸ਼ਨਾਂ ਲਈ ਅਰਦਾਸਾਂ ਕਰਦੇ ਹਾਂ। ਹਮੇਸ਼ਾ ਉਹਦੇ ਦਰਸ਼ਨਾਂ ਦੀ ਪਿਆਸ ਵਿੱਚ ਰਹਿੰਦੇ ਆ। ਜਿੰਨਾ ਚਿਰ ਉਹ ਦਰਸ਼ਨਾਂ ਦੀ ਪਿਆਸ ਨਹੀਂ ਬੁੱਝਦੀ, ਦਰਸ਼ਨ ਨਹੀਂ ਹੁੰਦੇ, ਉਹਨਾਂ ਚਿਰ ਲੱਖਾਂ ਪਦਾਰਥ ਰੱਖਦੇ ਹੋ ਉਹਨਾਂ ਦੀ ਪਿਆਸ ਦਰਸ਼ਨਾਂ ਦੀ ਨਹੀਂ ਬੁੱਝਦੀ, ਉਹ ਸੰਸਾਰੀ ਪਦਾਰਥਾਂ ਵਿੱਚ ਖਰਚਿਤ ਨਹੀਂ ਹੁੰਦੇ। ਹਮੇਸ਼ਾ ਉਹ ਆਪਣਾ ਆਪਾ ਪ੍ਰਭੂ ਦੇ ਸਿਧਾਂਤ ਤੋਂ ਪ੍ਰਵਾਨ ਕਰ ਦਿੰਦੇ ਆ। ਦੇਖੋ ਲੱਖਾਂ ਮਰਜੀਵੜੇ ਗੁਰਸਿੱਖ ਸੰਤ ਜਿਨ੍ਹਾਂ ਨੇ ਬੰਦ ਬੰਦ ਕਟਾਲੇ, ਖੋਪਰੀਆਂ ਲੁਹਾਰੀਆਂ, ਚਰਖੜੀਆਂ ਤੇ ਚੜ੍ਹ ਕੇ ਆਰਿਆਂ ਨਾਲ ਚੁਰਾਏ ਗਏ, ਪਰ ਸਿੱਖੀ ਸਿਧਾਂਤ ਤੋਂ ਨਹੀਂ ਬੋਲੇ। ਤੁਹਾਨੂੰ ਇਸ ਸੰਤ ਸਾਹਿਬ ਦਾਦਾ ਬਾਬਾ ਜ਼ੋਰਾਵਰ ਸਿੰਘ ਜੀ ਗਏ ਸੀ, ਸੰਤ ਹੀ ਸੀ ਹੋਰ ਕੀ ਸੀ। ਨੂਹਾਂ ਵਿੱਚ ਚੁਣੇ ਗਏ ਪਰ ਧਰਮ ਨੂੰ ਛੱਡਿਆ। ਨਾਦ ਕ੍ਰੰਤ ਹੋਵੇ ਤੇ ਸਨਮੁਖ ਉੱਠ ਭਾਵੈ ਭਵਰ ਲੋਭੇ ਕੋ ਸੰਦਾਸ ਕਾ। ਜਿਵੇਂ ਫੁੱਲ ਦੀ ਸੁਗੰਧੀ ਵਿੱਚ ਮਗਨ ਰਹਿੰਦੇ ਆ, ਉਵੇਂ ਪ੍ਰਭੂ ਵਾਹਿਗੁਰੂ ਦੀ ਨਿਗ ਵਿੱਚ ਰਹਿੰਦੇ ਆ। ਉਹ ਨਿਗ ਵਿੱਚ ਰਹਿੰਦੇ ਹੋਇਆਂ ਭਾਵੇਂ ਕੋਈ ਨੀਆਂ 'ਚ ਚਿਣਦੇ, ਭਾਵੇਂ ਕੋਈ ਦੇਗਾਂ 'ਚ ਵਾਲਦੇ, ਭਾਵੇਂ ਆਰਿਆਂ ਨਾਲ ਚੀਰਦੇ, ਆਪਾ ਕੁਰਬਾਨ ਕਰ ਦਿੰਦੇ, ਉਹਨਾਂ ਦੀ ਲਿਬ ਨਹੀਂ ਟੁੱਟਦੀ। ਉਹ ਐਸੇ ਸੰਤ ਨੇ, ਐਸੀ ਉਹਨਾਂ ਪਿਆਰਿਆਂ ਦੀ ਪ੍ਰਭੂ ਨਾਲ ਪ੍ਰੀਤੀ ਆ। ਐਸੇ ਸੰਤਾਂ ਦੇ ਮਹਾਰਾਜ ਕਹਿੰਦੇ ਸੰਤ ਉਧਰ ਦਇਆਲ ਹਨ। ਉਹ ਦਿਆਲੂ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਆਸਰੇ ਰਹਿਣ ਵਾਲੇ ਜਿਹੜੇ ਸੰਤ ਜਾਣੇ ਸਵਾਸ ਸਵਾਸ ਨਾਮ ਜਪਣ ਵਾਲੇ, ਉਹਨਾਂ ਦੀ ਵੀ ਜਿਹੜਾ ਸੰਗਤ ਕਰਦਾ ਉਹ ਵੀ ਉਧਰ ਜਾਂਦਾ, ਮੁਕਤ ਹੋ ਜਾਂਦਾ। ਇੱਥੋਂ ਦਾ ਹੀ ਇਤਿਹਾਸ ਅੰਮ੍ਰਿਤਸਰ ਦਾ, ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਬੜ ਦੇਹ ਬਾਬਾ ਪਰਉਪਕਾਰੀ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਭਾਈ ਪ੍ਰਾਣਾ ਜੀ ਆਏ ਸਨ। ਬੜੀ ਸੇਵਾ, ਬੜਾ ਸਿਮਰਨ, ਨਿਸ਼ਕਾਮ ਹੋ ਕੇ ਸੇਵਾ ਸਿਮਰਨ ਕੀਤਾ। ਜਦੋਂ ਕਾਮਨਾ ਸਹਿਤ ਕਰਦੇ ਹੋ, ਕਾਮਨਾ ਸਤਿਗੁਰੂ ਪੂਰੀ ਕਰ ਦਿੰਦੇ ਆ। ਜਦੋਂ ਨਿਸ਼ਕਾਮ ਕਰਦੇ ਆ ਇੱਛਾ ਤੋਂ ਰਹਿਤ, ਤਾਂ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਭਾਈ ਪ੍ਰਾਣਾ ਜੀ ਨਿਸ਼ਕਾਮੀ ਸਨ, ਜੰਗਲਾਂ 'ਚ ਲੱਕੜ ਲੈ ਕੇ ਆਉਣੀ, ਲੰਗਰਾਂ 'ਚ ਸੇਵਾ ਕਰਨੀ, ਸੁਖਮਨੀ ਸਾਹਿਬ ਦੇ ਅਭਿਆਸੀ ਸਨ। ਭਾਈ ਪ੍ਰਾਣਾ ਜੀ ਜੰਗਲ ਵਿੱਚ ਕਹਿੰਦੇ ਅੰਮ੍ਰਿਤਸਰ ਦੇ ਨੇੜੇ ਇਲਾਕੇ 'ਚ ਲੱਕੜਾਂ ਚੁਗਣ ਗਏ। ਲੱਕੜਾਂ ਦੀ ਭਰੀ ਇਕੱਠੀ ਕਰਕੇ ਕੁਝ ਸਮਾਂ ਸ਼ਾਨੇ ਬੈਠ ਕੇ ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗੇ ਆ। ਸੁਖਮਨੀ ਸਾਹਿਬ ਦਾ ਪਾਠ ਕੀਤਾ, ਅਰਦਾਸ ਬੇਨਤੀ ਕਰਕੇ ਚੱਲੇ ਆ। ਥੋੜ੍ਹੀ ਦੂਰੀ ਤੁਰੇ ਆ, ਰਸਤੇ ਦੇ ਵਿੱਚ ਇੱਕ ਉਹਨਾਂ ਨੂੰ ਸੇਠ ਮਿਲਿਆ, ਸਾਹੂਕਾਰ ਮਿਲਿਆ, ਜਿਹਦੀ ਬੜੀ ਪਤਲੀ ਹਾਲਤ ਆ ਸਰੀਰ ਦੀ, ਸਰੀਰ ਢਿੱਲਾ ਹੋਇਆ ਹੈ, ਕੰਬ ਰਿਹਾ ਬੁਖਾਰ ਦੇ ਨਾਲ, ਪਿਆਸ ਵੀ ਲੱਗੀ ਹੈ, ਤੁਰਿਆ ਨਹੀਂ ਜਾ ਰਿਹਾ, ਕੋਲੇ ਬੋਝ ਚੱਕੇ ਹੈ। ਭਾਈ ਪ੍ਰਾਣਾ ਜੀ ਕਹਿਣ ਲੱਗੇ, ਪਿਆਰਿਆ ਸਰੀਰ ਤੇਰਾ ਢਿੱਲਾ ਲੱਗਦਾ, ਦੱਸ ਕੋਈ ਤੇਰੀ ਮਦਦ ਕਰਾਂ। ਉਹ ਕਹਿਣ ਲੱਗਿਆ, ਗੁਰਸਿੱਖਾ ਮੈਨੂੰ ਜਾਪਦਾ ਵੀ ਮੇਰਾ ਸਰੀਰ ਅੰਤਲੇ ਸਵਾਸਾਂ ਦੇ ਨੇੜੇ ਹੈ, ਮੈਂ ਇੱਥੋਂ ਘਰ ਵੀ ਨਹੀਂ ਪੁੱਜਿਆ ਜਾਣਾ, ਤੇਰਾ ਬੜਾ ਪਰਉਪਕਾਰ ਹੋਵੇ ਜੇ ਤੂੰ ਮੈਨੂੰ ਆਸਰਾ ਦੇ ਕੇ ਮੇਰੇ ਘਰ ਪਹੁੰਚਦਾ ਕਰ ਦੇਵੇਂ। ਭਾਈ ਪ੍ਰਾਣਾ ਜੀ ਕਹਿਣ ਲੱਗੇ ਵੀ ਸਤਿਗੁਰੂ ਨੇ ਸਾਨੂੰ ਸਿਖਾਏ ਪਰਉਪਕਾਰ ਹੈ, ਬੱਤਨ ਪਰਉਪਕਾਰ ਨੂੰ, ਗੁਰਸਿੱਖਾਂ ਦੇ ਪੈਰ ਜਦੋਂ ਉੱਠਦੇ ਆ ਘਰੋਂ ਤਾਂ ਪਰਉਪਕਾਰ ਵਾਸਤੇ, ਸੇਵਾ ਵਾਸਤੇ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਦ ਹੈ ਬਹਿਸ ਨੂੰ ਪਾਈ ਹੈ, ਬੁਰਿਆਂ ਦੀ ਵੀ, ਬੁਰਾ ਕਰਨ ਵਾਲਿਆਂ ਦੀ ਵੀ ਸੇਵਾ ਕਰਦੇ ਆ ਸਿੱਖ, ਜਿਹੜੇ ਦੁਸ਼ਮਣ ਆ ਉਹਨਾਂ ਨੂੰ ਵੀ ਪਾਣੀ ਪਿਆਉਂਦੇ ਆ, ਲੰਗਰ ਛਕਾਉਂਦੇ ਆ। ਇਹ ਉਦਾਹਰਣਾਂ ਪੁਰਾਣੇ ਸਮੇਂ ਵੀ ਸੀ, ਅੱਜ ਵੀ ਦੇਖਣ ਨੂੰ ਮਿਲ ਰਹੀਆਂ ਨੇ। ਧੰਨ ਹੈ ਗੁਰਸਿੱਖਾਂ ਦਾ ਜੀਵਨ। ਭਾਈ ਪ੍ਰਾਣਾ ਜੀ ਕਹਿਣ ਲੱਗੇ ਵੀ ਲਿਆ ਤੇਰਾ ਬੋਝ ਮੈਂ ਚੁੱਕਦਾ, ਤੈਨੂੰ ਮੈਂ ਮੋਢੇ ਦਾ ਸਹਾਰਾ ਦੇ ਕੇ ਲੈ ਜਾਂਦਾ। ਜਦੋਂ ਤੁਰਨ ਲੱਗੇ ਉਹ ਕੁਝ ਗੱਲਾਂ ਸ਼ੁਰੂ ਕਰਨ ਲੱਗਿਆ, ਮਨੁੱਖ ਦਾ ਸੁਭਾਅ ਹੈ, ਜਦੋਂ ਮਨੁੱਖ ਨੂੰ ਮਿਲਦਾ ਗੱਲਾਂ ਸ਼ੁਰੂ ਕਰਨ ਦੀ ਇੱਛਾ ਹੁੰਦੀ ਆ। ਭਾਈ ਪ੍ਰਾਣਾ ਜੀ ਕਹਿਣ ਲੱਗੇ, ਗੁਰਮੁਖਾ ਜੇ ਤਾਂ ਤੈਨੂੰ ਬਾਣੀ ਆਉਂਦੀ ਹੈ ਤਾਂ ਮੈਨੂੰ ਬਾਣੀ ਸੁਣਾ। ਉਹ ਕਹਿਣ ਲੱਗਾ ਵੀ ਬਾਣੀ ਨਹੀਂ ਮੈਨੂੰ ਆਉਂਦੀ। ਕਹਿੰਦੇ ਫਿਰ ਚੰਗਾ, ਤੂੰ ਸੁਖਮਨੀ ਸਾਹਿਬ ਦਾ ਪਾਠ ਮੈਂ ਕਰਦਾ, ਤੂੰ ਸੁਣ। ਭਾਈ ਸਾਹਿਬ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲਿਆ ਤੇ ਰਸਤੇ ਰਸਤੇ ਕਰਦੇ ਆਏ, ਉਹਨੂੰ ਸਹਾਰਾ ਦੇ ਕੇ ਲੈ ਆਏ, ਘਰ ਤੱਕ ਆਉਂਦਿਆਂ ਸੰਪੂਰਨ ਹੋ ਗਿਆ ਪਾਠ। ਉਹਨੂੰ ਘਰੇ ਛੱਡਿਆ, ਘਰ ਵਾਲਿਆਂ ਨੇ ਦੇਖਿਆ ਵੀ ਬਜ਼ੁਰਗ ਸਾਡਾ ਢਿੱਲਾ ਹੈ, ਭੱਜ ਕੇ ਪਾਣੀ ਲੈ ਕੇ ਆਏ, ਮੰਜਾ ਡਾਹਿਆ, ਬਿਠਾਇਆ ਬਜ਼ੁਰਗ ਨੂੰ, ਉਹ ਸਾਹੂਕਾਰ ਕਹਿਣ ਲੱਗਿਆ ਪਰਿਵਾਰ ਵਾਲਿਆਂ ਨੂੰ, ਕਹਿੰਦਾ ਇੰਨੀ ਸੇਵਾ ਮੇਰੀ ਨਹੀਂ, ਆਹ ਗੁਰਸਿੱਖ ਦੀ ਕਰੋ ਜਿਹਨੇ ਮੇਰਾ ਭਲਾ ਕੀਤਾ। ਮੈਨੂੰ ਮੇਰਾ ਅੰਤ ਦਿਸ ਆਇਆ ਸੀ, ਜੇ ਇਹ ਨਾ ਹੁੰਦਾ ਮੈਂ ਤੁਹਾਡਾ ਮੂੰਹ ਨਹੀਂ ਸੀ ਦੇਖ ਸਕਦਾ ਇਸ ਵੇਲੇ, ਇਹਦੇ ਕਰਕੇ ਤੁਹਾਨੂੰ ਮਿਲਿਆ ਮੈਂ। ਉਹ ਗੁਰਸਿੱਖ ਦੇ ਕੋਲ ਮਾਇਆ ਲੈ ਕੇ ਆਏ, ਵਸਤਰ ਲੈ ਕੇ ਆਏ ਸੇਵਾ ਕਰਨ ਲਈ, ਕਹਿਣ ਲੱਗੇ ਜੀ ਇਹ ਪ੍ਰਵਾਨ ਕਰੋ। ਭਾਈ ਪੁਰਾਣਾ ਕਹਿਣ ਲੱਗਿਆ ਨਹੀਂ ਭਾਈ, ਇਹ ਤਾਂ ਸਤਿਗੁਰੂ ਨੇ ਸੇਵਾ ਸਾਨੂੰ ਸਿਖਾਲੀ ਹੈ। ਜਦੋਂ ਉਹਨਾਂ ਦੀ ਭਾਵਨਾ ਵੇਖੀ, ਭਾਈ ਪੁਰਾਣਾ ਜੀ ਉਹਨੂੰ ਕਹਿਣ ਲੱਗੇ ਗੁਰਮੁਖਾ ਤੇਰੀ ਉਮਰ 8 ਕੁ ਦਿਨ ਰਹਿੰਦੀ ਹੈ, ਬਾਕੀ ਤਰਕਾਲ ਦਰਸ਼ੀ ਸੀ, ਕਮਾਈ ਵਾਲੇ ਸਨ, 8 ਕੁ ਦਿਨਾਂ ਬਾਅਦ ਤੈਨੂੰ ਚੜ੍ਹਾਈ ਕਰ ਜਾਣਾ, ਪਰ ਤੇਰੇ ਜੀਵਨ ਦੇ ਕਰਮ ਬਹੁਤ ਮਾੜੇ ਆ, ਸਾਰੀ ਜ਼ਿੰਦਗੀ 'ਚ ਇੱਕ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਨਾ, ਇਹਦਾ ਫਲ ਤੈਨੂੰ ਜ਼ਰੂਰ ਮਿਲੂ। ਸਤਿਗੁਰੂ ਇੱਕ ਤਿਲ ਨਹੀਂ ਭੰਨੇ ਘਾਲੇ, ਇੱਕ ਤਿਲ ਮਾਤਰ ਵੀ ਸਿੱਖ ਦੀ ਘਾਲ ਕਮਾਈ ਅਗਾਈ ਨਹੀਂ ਜਾਣ ਦਿੰਦੇ, ਫਲ ਦਿੰਦੇ ਆ ਜ਼ਰੂਰ। ਤੇਰੇ ਨਾਲ ਪਹਿਲਾਂ ਅਸੀਂ ਸਰੀਰ ਤਿਆਗਣਾ ਸੀ, ਸੱਚਖੰਡ ਜਾਵਾਂਗੇ, ਤੂੰ ਜਮਾਂਗੇ ਬਸ ਪਵੇਗਾ, ਜਮਦੂਤ ਤੈਨੂੰ ਧਰਮ ਰਾਜੇ ਦੇ ਪੇਸ਼ ਕਰਨਗੇ। ਬੇਅੰਤ ਪ੍ਰਮਾਣ ਗੁਰਬਾਣੀ 'ਚ ਧਰਮ ਰਾਜ ਦੇ, ਧਰਮਪੁਰੀ ਦੇ, ਜਾਵਾਂ ਦੇ ਪ੍ਰਮਾਣ ਮਿਲਦੇ ਆ। ਪਾਪੀਆਂ ਦੇ ਬਾਬਤ ਜੇਕਰ ਉਹਨਾਂ ਸੇਹ ਵਿੱਚ ਪੜ੍ਹਦੇ ਗਮਕਾਲ ਸਹੇ ਸਿਰ ਡੰਡਾ ਹੋਏ, ਨਾਮੀ ਮੰਨਾ ਮੂੰਹ ਚੋਟਾ ਨਾ ਖਾਏ, ਮੰਨਾ ਮਾਰਗ ਠਾਕ ਨਾ ਪਾਏ, ਮੰਨਾ ਪਤਸੋ ਪ੍ਰਗਟ ਜਾਏ, ਜਮਾਂ ਦੀਆਂ ਚਪੀੜਾਂ ਨਹੀਂ ਪੈਂਦੀਆਂ, ਹੋਰ ਮਾਰਗ ਤੇ ਨਹੀਂ ਜਾਣਾ ਪੈਂਦਾ। ਉਹਨਾਂ ਨੂੰ ਰਸਤੇ 'ਚ ਸੱਚਖੰਡ ਜਾਣ ਤੋਂ ਕੋਈ ਰੋਕ ਨਹੀਂ ਸਕਦਾ, ਬੜੇ ਪ੍ਰਮਾਣ ਨੇ। ਪੁਰਸਲਾਦਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਬਨ ਤੇਲਾ, ਜਹ ਮਾਤ ਪਿਤਾ ਸਤਮੀਤ ਨਾ ਭਾਈ, ਮਨ ਉਹਾਂ ਤੇਰਾ ਨਾਮ ਸਹਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਸਿੱਖ ਨੂੰ ਕਹਿਣ ਲੱਗਿਆ ਵੀ ਤੇਰੇ 8 ਕੁ ਦਿਨ ਰਹਿੰਦੇ ਆ, ਜੀਵਨ ਦੇ ਵਿੱਚ ਤੇਰੇ ਮਾੜੇ ਹੀ ਕਰਮ ਨੇ, ਚੰਗਾ ਇੱਕੋ ਹੀ ਕਰਮ ਹੈ। ਜਦੋਂ ਤੈਨੂੰ ਧਰਮਰਾਜ ਪੁੱਛੂਗਾ ਵੀ ਤੈਂ ਪਹਿਲਾਂ ਸੁਖਮਨੀ ਸਾਹਿਬ ਦੀ ਬਾਣੀ ਦਾ ਫਲ ਲੈਣਾ, ਪਹਿਲਾਂ ਮਾੜੇ ਕਰਮਾਂ ਦਾ ਫਲ ਲੈਣਾ, ਤੂੰ ਕਹਿ ਦੇ ਵੀ ਮੈਨੂੰ ਸੁਖਮਨੀ ਸਾਹਿਬ ਦੀ ਪੜ੍ਹੀ ਬਾਣੀ ਦਾ ਫਲ ਦੇ ਦੇ। ਇਵੇਂ ਹੋਇਆ, ਭਾਈ ਪੁਰਾਣਾ ਜੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਸਰੀਰ ਤਿਆਗ ਦਿੱਤਾ, ਉਧਰੋਂ ਉਹਨੇ ਵੀ ਸਰੀਰ ਛੱਡਿਆ। ਇਤਿਹਾਸ ਜੇਕਰ ਆਉਂਦਾ ਕਹਿੰਦੇ ਉਹ ਧਰਮਰਾਜ ਨੇ ਪੇਸ਼ ਕੀਤਾ ਗਿਆ, ਜਮਾਂ ਨੇ ਪੇਸ਼ ਕੀਤਾ, ਧਰਮਰਾਜ ਨੇ ਉਸੇ ਤਰ੍ਹਾਂ ਹੀ ਕਿਹਾ, ਪੁੱਛਿਆ ਵੀ ਦੱਸ ਕਿਹੜਾ ਫਲ ਪਹਿਲਾਂ ਚਾਹੀਦਾ। ਉਹ ਸੰਗਤ ਦਾ ਫਲ ਸੀ, ਉਹਨੂੰ ਚੇਤੇ ਰਿਹਾ, ਕਹਿਣ ਲੱਗਿਆ ਮੈਨੂੰ ਸੁਖਮਨੀ ਸਾਹਿਬ ਦਾ ਫਲ ਪਹਿਲਾਂ ਦੇ ਦਿਓ। ਧਰਮਰਾਜ ਜਮਾਂ ਨੂੰ ਕਹਿਣ ਲੱਗਿਆ ਇਹਨੂੰ ਤੁਸੀਂ ਸੱਚਖੰਡ ਛੱਡਿਆ ਹੋ, ਪਰ ਤੁਸੀਂ ਅੰਦਰ ਨਹੀਂ ਜਾਣਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਅਨੀਤ, ਨਾ ਹੋਣਾ ਤੂੰ ਨਾ ਛੁੱਟਾ ਨਿਗਟ, ਨਾ ਜਾਈ ਹੋ ਦੂਤ ਹੈ ਜਮਦੂਤ, ਤੁਸੀਂ ਉੱਥੇ ਨਹੀਂ ਜਾ ਸਕਦੇ। ਜੇ ਤੁਸੀਂ ਨੇੜੇ ਚਲੇ ਗਏ, ਅੰਦਰ ਪੈਰ ਪਾ ਲਿਆ, ਤਾਂ ਮੇਰਾ ਵੀ ਛੁਟਕਾਰਾ ਨਹੀਂ ਹੋਣਾ ਤੇ ਤੁਹਾਡਾ ਵੀ ਛੁਟਕਾਰਾ ਨਹੀਂ ਹੋਣਾ। ਇਸ ਲਈ ਨਿਗਟ ਨਾ ਜਾਈ ਹੋ ਦੂਤ, ਤੁਸੀਂ ਦੂਰੋਂ ਇਹਨੂੰ ਅੰਦਰ ਭੇਜ ਦਿਓ ਸੱਚਖੰਡ। ਜਦੋਂ ਸੱਚਖੰਡ ਗਏ, ਅੱਗੇ ਭਾਈ ਪ੍ਰਾਣਾ ਜੀ ਦੀ ਰੂਹ ਸਤਿਗੁਰੂ ਦੀ ਹਜ਼ੂਰੀ ਦਾ ਆਨੰਦ ਮਾਣ ਰਹੀ ਹੈ। ਜਪਜੀ ਸਾਹਿਬ 'ਚ ਪੜ੍ਹਦੇ ਆਪਾਂ ਆਸਣ ਲੋਏ ਲੋਏ ਭੰਡਾਰ, ਉੱਥੇ ਲੋਏ ਲੋਏ ਪ੍ਰਕਾਸ਼ ਬਿੰਬ ਰੂਪ ਨੇ, ਪ੍ਰਕਾਸ਼ ਰੂਪ ਰੂਹਾਂ ਨੇ। ਭਾਈ ਪ੍ਰਾਣਾ ਜੀ ਦੀ ਰੂਹ ਨੇ ਅੱਗੋਂ ਉਹਨੂੰ ਬੁਲਾ ਲਿਆ ਤੇ ਕੋਲ ਬਿਠਾਇਆ, ਬੜਾ ਡਰ ਰਿਹਾ, ਬਾਹਰ ਜਮਦੂਤਾਂ ਵੱਲ ਵਾਰ ਵਾਰ ਵੇਖਦਾ ਹੈ। ਭਾਈ ਪ੍ਰਾਣਾ ਜੀ ਕਹਿਣ ਲੱਗੇ ਗੁਰਮੁਖਾ ਹੁਣ ਨਾ ਬਾਹਰ ਵੇਖ। ਕਹਿਣ ਲੱਗਾ ਜੀ ਮੈਨੂੰ ਕੁਝ ਘੜੀਆਂ ਮਿਲੀਆਂ ਨੇ ਇੱਥੇ ਸੱਚਖੰਡ ਦੀਆਂ, ਉਹਨਾਂ ਕਿਹਾ ਵੀ ਤੂੰ ਛੇਤੀ ਬਾਹਰ ਆ ਜਾਵੀਂ, ਅਸੀਂ ਅੰਦਰ ਨਹੀਂ ਆ ਸਕਦੇ। ਜੇ ਤੂੰ ਬਾਹਰ ਨਾ ਆਇਆ ਤੈਨੂੰ ਬਹੁਤ ਭਿਆਨਕ ਸਜਾਵਾਂ ਦੇਵਾਂਗੇ, ਮੈਂ ਮੈਨੂੰ ਬਹੁਤ ਡਰਾਇਆ ਹੈ। ਭਾਈ ਪ੍ਰਾਣਾ ਜੀ ਕਹਿਣ ਲੱਗੇ ਭਾਈ ਤੂੰ ਹੁਣ ਬਾਣੀ ਦਾ ਪ੍ਰਤਾਪ ਹੈ, ਤੂੰ ਸੱਚਖੰਡ ਆ ਗਏ ਹੈ, ਤੂੰ ਇੱਥੇ ਆਨੰਦ ਮਾਣ, ਹੁਣ ਤੈਨੂੰ ਬਾਹਰ ਨਹੀਂ ਲੈਣ ਕੋਈ ਅੰਦਰ ਲੈਣ ਆ ਸਕਦਾ, ਤੂੰ ਜਮ ਅੰਦਰ ਆ ਨਹੀਂ ਸਕਦੇ, ਅਸੀਂ ਤੈਨੂੰ ਬਾਹਰ ਭੇਜਣਾ ਨਹੀਂ। ਇਉਂ ਪ੍ਰਭੂ ਦੇ ਪਿਆਰੇ ਜਿਹੜੇ ਸੰਤ ਨੇ, ਮਹਾਰਾਜ ਦਾ ਬਚਨ ਸੰਤ ਸਰਨ ਜੋ ਜਨ ਪਰੈ ਸੋ ਜਾਣੇ ਉਧਰ ਨਹਾਰ, ਸੰਤ ਉਧਰ ਦਇਆਲੰ। ਪ੍ਰਭੂ ਦੇ ਦਿਆਲੂ ਪਰਮੇਸ਼ਵਰ ਦੇ ਨਾਮ ਦੇ ਆਸਰੇ ਜਿਹੜੇ ਨਾਮੀ ਪੁਰਖ ਨੇ ਸੰਤ ਦੇ, ਉਹ ਆਪ ਮੁਕਤ ਹੁੰਦੇ ਆ ਤੇ ਹੋਰਨਾਂ ਨੂੰ ਕੀਰਤਨ ਹੈ ਗੋਪਾਲ ਕੀਰਤਨ ਹੈ ਪ੍ਰਭੂ ਪਰਮੇਸ਼ਰ ਦੇ ਕੀਰਤਨ ਵਿੱਚ ਜੋੜਦੇ ਆ, ਪ੍ਰਭੂ ਦੀਆਂ ਸਿਫਤਾਂ ਜੋੜਦੇ ਵਿੱਚ ਜੋੜਦੇ ਆ। ਦੇਖੋ ਬਾਬਾ ਬਿਧੀ ਚੰਦ ਜੀ ਦਾ ਜੀਵਨ ਭਾਈ ਅਗਨੀ ਜੀ ਨੇ ਬਾਣੀ ਦੇ ਨਾਲ ਜੋੜਿਆ, ਕੈਸਾ ਬ੍ਰਹਮ ਗਿਆਨ ਪ੍ਰਾਪਤ ਹੋਇਆ, ਕੈਸੀਆਂ ਬਖਸ਼ਿਸ਼ਾਂ ਮਿਲੀਆਂ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਆਪ ਮੁਕਤ ਹੋਏ ਪਹਿਲਾਂ ਹੋਰਨਾਂ ਨੂੰ ਮੁਕਤ ਕੀਤਾ, ਅੱਜ ਦੇ ਬੇਅੰਤਾਂ ਦਾ ਉਧਾਰ ਕਰ ਰਹੇ ਆ। ਭਾਈ ਬਹਿਲੋ ਸਭ ਤੋਂ ਪਹਿਲਾਂ ਕੈਸੀਆਂ ਬਖਸ਼ਿਸ਼ਾਂ ਹੋਈਆਂ। ਇੱਕ ਨੇ ਭਾਈ ਲੱਖੂ ਧਾੜਵੀ ਦਾ ਜੀਵਨ ਕੈਸਾ ਸੀ, ਭਾਈ ਪ੍ਰਾਣਾ ਜੀ ਦੀ ਸੰਗਤ ਵਿੱਚ ਆ ਕੇ ਸੁਖਮਨੀ ਦੇ ਅਭਿਆਸੀ ਬਣਾ ਦਿੱਤਾ। ਇੱਕੋ ਵਚਨ ਕਰਨ ਦੇ ਨਾਲ ਆਵਾ ਕੱਚਾ ਰਹੇਗਾ, ਆਵਾ ਕੱਚਾ ਰਿਹਾ ਸੀ। ਐਸੇ ਅਭਿਆਸੀ ਸੀ ਜਪਜੀ ਸਾਹਿਬ ਦੇ, ਲਾਹੌਰ ਦੀਆਂ ਮਾਈਆਂ ਉਹਨਾਂ ਨੂੰ ਪ੍ਰਸ਼ਾਦਾ ਸੁਕਾਉਣ ਲਈ ਜਪਜੀ ਸਾਹਿਬ ਸਾਰੀਆਂ ਲਾਹੌਰ ਦੀਆਂ ਮਾਈਆਂ ਨੇ ਜਪਜੀ ਕੰਠ ਕਰ ਲਿਆ ਸੀ, ਕਿਉਂਕਿ ਭਾਈ ਸਾਹਿਬ ਦਾ ਨਿਯਮ ਸੀ ਵੀ ਉਹ ਮਾਈ ਦੇ ਹੱਥੋਂ ਪ੍ਰਸ਼ਾਦਾ ਸਕਣਾ ਜਿਹੜੀ ਮਾਈ ਦੇ ਜਵਾਨੀ ਜਪਜੀ ਸਾਹਿਬ ਯਾਦ ਹੋਵੇ। ਤੇ ਭਾਈ ਲੱਖੂ ਦਾ ਜੀਵਨ ਪ੍ਰਸਿੱਧ ਸੀ ਵੀ ਜਿਹਨੂੰ ਬਚਨ ਕਰ ਦਿੱਤਾ ਬਚਨ ਤੀਰ ਵਾਂਗੂ ਸੀ ਪਾਰ ਹੋ ਜਾਂਦਾ। ਭਾਵਨਾ ਨਾਲ ਸੰਗਤਾਂ ਪ੍ਰਸ਼ਾਦਾ ਸੁਕਾਉਂਦੀਆਂ ਤੇ ਮਾਤਾਵਾਂ ਨੇ ਪ੍ਰਸ਼ਾਦਾ ਸੁਕਾਉਣ ਲਈ ਸਭ ਨੇ ਜਪਜੀ ਕੰਠ ਕਰ ਲਏ ਸੀ, ਕਿਉਂ ਜਿਹੜੇ ਗੁਰਮੁਖ ਨੇ ਉਹ ਆਪ ਮੁਕਤ ਨੇ। ਮਹਾਰਾਜ ਕਹਿੰਦੇ ਪ੍ਰਭੂ ਦੇ ਕੀਰਤਨ ਵਿੱਚ ਲਾ ਕੇ, ਪ੍ਰਭੂ ਦੀਆਂ ਸਿਫਤਾਂ 'ਚ ਲਾ ਕੇ ਹੋਰਨਾਂ ਨੂੰ ਵੀ ਤਾਰਦੇ
ਆ। ਸੰਤ ਸੰਗੇਣਾ ਓੜ ਨਾਨਕ ਪਰਮੇਸ਼ੁਰ ਹੈ।
ਉਹ ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਉਹਨਾਂ ਦਾ ਆਪਣਾ ਜੀਵਨ ਨਿਰਮਲ ਹੈ ਤੇ ਉਹਨਾਂ ਦੀ ਸੰਗਤ ਵੀ ਨਿਰਮਲ ਪਵਿੱਤਰ ਹੈ। ਉਹਨਾਂ ਨੂੰ ਪ੍ਰਭੂ ਪਰਮੇਸ਼ੁਰ ਦੀ ਓਟ ਹੈ, ਕੇਵਲ ਪ੍ਰਭੂ ਦਾ ਆਸਰਾ ਲੈਂਦੇ ਆ। ਉਹ ਹੋਰ ਨੀ ਕਿਸੇ ਦਾ ਆਸਰਾ ਲੈਂਦੇ, ਦੁਨਿਆਵੀ ਆਸਰੇ ਨਹੀਂ ਲੈਂਦੇ, ਝੂਠੀਆਂ ਆਸਾਂ ਨਹੀਂ ਤੱਕਦੇ। ਉਹ ਕੇਵਲ ਆਸਰੇ ਦੇ ਆਸਰੇ ਸਤਿਗੁਰੂ ਦਾ ਹੀ ਆਸਰਾ ਲੈਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਾ ਕੋ ਪਾਖ ਸੁਆਮੀ, ਜਿਹਦੇ ਪੱਖ 'ਚ ਸੁਆਮੀ ਆ, ਜਿਹਦੇ ਪੱਖ 'ਚ ਮਾਲਕ ਆ, ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੂਲ ਸੁਣਦਾ। ਜਿਸਦਾ ਕਰਤਾ ਮਿੱਤਰ ਸੋ ਕਦੇ ਨਾ ਹਾਰਦਾ, ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਜਾਣ ਗੁਰੂ ਇਹ ਵੱਲ ਲੱਖ ਬਾਹੀ ਪਿਆ ਕਿੱਧਰ। ਉਹ ਪ੍ਰਭੂ ਦੇ ਪਿਆਰੇ ਕੇਵਲ ਪਰਮੇਸ਼ੁਰ ਦਾ ਆਸਰਾ ਲੈਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦੀ ਸੰਗਤ ਬੜੀ ਨਿਰਮਲ ਆ, ਬੜੀ ਪਵਿੱਤਰ ਹੈ। ਭੈੜੇ ਤੋਂ ਭੈੜੇ ਜੀਵਨ ਵਾਲਿਆਂ ਦਾ ਵੀ ਜੀਵਨ ਬਦਲ ਕੇ ਰੱਖ ਦਿੰਦੇ ਆ। ਜਿਹੜੇ ਕੋਈ ਖੋਟੇ ਪੁਰਸ਼ ਨੇ, ਜੇ ਉਹ ਚੰਗੇ ਪੁਰਖਾਂ ਦੇ, ਸੰਤਾਂ ਦੇ, ਗੁਰਮੁਖਾਂ ਦੀ ਸੰਗਤ ਕਰਨੇ ਨੇ, ਉਹਨਾਂ ਦੇ ਜੀਵਨ ਬਦਲ ਜਾਂਦੇ ਆ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਕੈਸੇ ਕੈਸੇ ਪਾਮਰ ਪੁਰਸ਼ਾਂ ਨੂੰ, ਦਸਈ ਪੁਰਸ਼ਾਂ ਨੂੰ, ਖੋਟਿਆਂ ਨੂੰ, ਭੈੜਿਆਂ ਨੂੰ ਮਹਾਰਾਜ ਨੇ ਤਾਰਿਆ। ਕੌਡੇ ਰਾਕਸ਼ ਦਾ ਜੀਵਨ ਦੇਖੋ, ਮਨੁੱਖਾਂ ਨੂੰ, ਜਿਉਂਦੇ ਬੰਦਿਆਂ ਨੂੰ ਕੜਾਹੀਆਂ 'ਚ ਤਲ ਤਲ ਕੇ ਖਵਾਉਂਦਾ ਸੀ, ਉਹਦਾ ਜੀਵਨ ਪਲਟ ਕੇ ਰੱਖ ਦਿੱਤਾ। ਦੇਵਲੋਕ ਰਾਕਸ਼ ਵਰਗੇ ਜਿਹੜੇ ਮਨੁੱਖਾਂ ਨੂੰ ਖਾਂਦੇ ਸੀ ਜਿਉਂਦਿਆਂ ਨੂੰ, ਉਹਨਾਂ ਨੂੰ ਸਿੱਧੇ ਰਾਹ ਪਾ ਦਿੱਤਾ। ਸੱਜਣ ਠੱਗ ਵਰਗੇ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ, ਠੱਗਿਆ ਤੇ ਮਾਰ ਮਾਰ ਖੂਹ ਭਰਕੇ ਸੀ ਲਾਸਾਂ ਨਾਲ, ਉਹਨਾਂ ਦਾ ਜੀਵਨ ਬਦਲ ਕੇ ਮਹਾਰਾਜ ਨੇ ਇੱਕੋ ਸ਼ਬਦ ਉਚਾਰਿਆ ਸੀ, ਉਜਲ ਕਹਿ ਚਿਲਕਣਾ ਘੋਟਮ ਕਾਲੜੀ ਮਸ ਧੋਤਿਆ ਜੋ ਕਿਹੜਾ ਹੈ ਜੇ ਸੌ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨ। ਮਹਾਰਾਜ ਕਹਿੰਦੇ ਸੱਜਣਾ ਇਹੋ ਜਿਹੇ ਕਰਮ ਛੱਡ ਦੇ, ਤਿਆਗ ਦੇ। ਇੱਕੋ ਵਚਨ ਕਰਨ ਵਾਲੇ ਨੇ ਇਹ ਮਾੜੇ ਕਰਮ ਤਿਆਗ ਦਿੱਤੇ ਤੇ ਸਤਿਗੁਰੂ ਨੇ ਐਸੀ ਮਿਹਰ ਦੀ ਦ੍ਰਿਸ਼ਟੀ ਕੀਤੀ, ਐਸੀ ਅੰਮ੍ਰਿਤ ਦ੍ਰਿਸ਼ਟੀ ਕੀਤੀ, ਸੱਜਣ ਦਾ ਜੀਵਨ ਬਦਲ ਕੇ ਉਹਨੂੰ ਮਹਾਰਾਜ ਨੇ ਡਾਕੂ ਤੋਂ, ਠੱਗ ਤੋਂ ਪ੍ਰਚਾਰਕ ਬਣਾ ਦਿੱਤਾ ਸੀ। ਤਲੰਬੇ ਦੀ ਧਰਤੀ ਤੇ ਸਿੱਖ ਕੌਮ ਦਾ ਪ੍ਰਚਾਰਕ ਹੋਇਆ ਸੱਜਣ। ਉਸੇ ਦਾ ਭਰਾ ਕੱਜਣ ਡਾਕੂ, ਡਾਕੇ ਮਾਰਿਆ ਕਰਦਾ, ਲੋਕਾਂ ਨੂੰ ਲੁੱਟਿਆ ਕਰਦਾ, ਮਹਾਰਾਜ ਨੇ ਉਹਦਾ ਵੀ ਜੀਵਨ ਬਦਲਿਆ। ਇੱਕ ਨੇ ਅਨੰਤ ਪ੍ਰਮਾਣ ਮਿਲਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਾਰਿਆਂ ਹੋਇਆਂ ਦੀ ਗਿਣਤੀ ਨਹੀਂ ਹੋ ਸਕਦੀ, ਕਿਸੇ ਵਿਦਵਾਨ ਦਾ ਕਥਨ ਆ, ਕਹਿੰਦਾ ਵੀ ਆਕਾਸ਼ ਦੇ ਤਾਰੇ ਵੈਸੇ ਤਾਂ ਕਿਵੇਂ ਨਹੀਂ ਜਾ ਸਕਦੇ, ਪਰ ਹੋ ਸਕਦਾ ਸਾਇੰਸ ਕਿਤੇ ਤਰੱਕੀ ਕਰ ਲਵੇ, ਆਕਾਸ਼ ਦੇ ਤਾਰੇ ਗਿਣ ਲਵੇ। ਤਾਰੇ ਗਿਣੇ ਜਾਤ ਪਰ ਤੇਰੇ ਤਾਰੇ ਨਾ ਗਿਣਾਤ ਹੈ। ਹੇ ਗੁਰੂ ਨਾਨਕ ਸਾਹਿਬ, ਜਿੰਨੇ ਤੈਂ ਸੰਸਾਰ ਵਿੱਚ ਜੀਆਂ ਦਾ ਉਧਾਰ ਕੀਤਾ ਹੈ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਬੇਅੰਤ ਨੂੰ ਤਾਰਿਆ ਤੇ ਅੱਜ ਵੀ ਜਿਹੜੇ ਗੁਰੂ ਸਾਹਿਬ ਦੀ ਦਿੱਤੀ ਅੰਮ੍ਰਿਤ ਬਾਣੀ ਦੇ ਅਭਿਆਸੀ ਨੇ ਗੁਰਬਾਣੀ ਤੇ ਜੀਵਨ ਆਧਾਰ ਰੱਖਿਆ ਹੈ, ਗੁਰਬਾਣੀ ਦੇ ਆਸੇ ਜੀਵਨ ਜਿਉਂਦੇ ਆ, ਉਹ ਅੱਜ ਵੀ ਮੁਕਤ ਹੋ ਰਹੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਪ੍ਰਭੂ ਦੇ ਪਿਆਰੇ, ਪ੍ਰਭੂ ਦੀ ਸਿਫਤ ਵਿੱਚ ਰਹਿੰਦੇ ਆ, ਆਪ ਮੁਕਤ ਨੇ, ਹੋਰਾਂ ਨੂੰ ਪਰਮੇਸ਼ਰ ਦੇ ਆਸਰੇ ਮੁਕਤ ਕਰਦੇ ਆ।
ਨੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ।
ਚੰਦਨ ਮਹਾਰਾਜ ਕਹਿੰਦੇ ਠੰਡਾ ਮੰਨਿਆ, ਸੱਪ ਦੇ ਅੰਦਰ ਜ਼ਹਿਰ ਦੀ ਤਪਸ ਹੈ, ਸੱਪ ਚੰਦਨ ਦੇ ਦਰਖਤ ਦੁਆਰੇ ਲਿਪਟ ਜਾਂਦਾ ਹੈ, ਪਰ ਕੁਝ ਸਮਾਂ ਸ਼ਾਂਤੀ ਦਿੰਦਾ, ਪੱਕੀ ਸ਼ਾਂਤੀ ਨਹੀਂ ਦਿੰਦਾ। ਚੰਦਰਮਾ ਦੇ ਵਿੱਚ ਬੜੀ ਠੰਡਕ ਮੰਨੀ ਹੈ, ਪਰ ਜਿਹੜਾ ਚੰਦਰਮਾ ਵਿਯੋਗ ਵਾਲਿਆਂ ਨੂੰ, ਵਿਛੋੜੇ ਵਾਲਿਆਂ ਨੂੰ ਬੜਾ ਦੁਖਦਾਈ ਹੈ। ਸਰਦ ਰੁੱਤ ਭਾਵੇਂ ਠੰਡੀ ਮੰਨੀ ਹੈ, ਪਰ ਜਿਹਨਾਂ ਦੇ ਮੈਦੇ 'ਚ ਗਰਮੀ ਹੈ, ਜਿੰਨੀ ਮਰਜ਼ੀ ਠੰਡ ਹੋਵੇ, ਉਹਨਾਂ ਦੇ ਅੰਦਰ ਤਪਸ ਬਣਦੀ ਰਹਿੰਦੀ ਹੈ, ਅੰਦਰੋਂ ਸੜਦੇ ਰਹਿੰਦੇ ਆ। ਮੂਲ ਨਾ ਮਿਟਈ ਕਾਮ, ਮੁੱਢੇ ਉੱਕਾ ਹੀ ਮਹਾਰਾਜ ਕਹਿੰਦੇ ਅੰਦਰੋਂ ਤਪਸ ਨਹੀਂ ਉਹਨਾਂ ਦੇ ਮਿਟਦੀ।
ਸੀਤਲ ਠੀਵਾ ਨਾਨਕਾ ਜਪੰਦੜੂ ਹਰ ਨਾਮ।
ਮਹਾਰਾਜ ਕਹਿੰਦੇ ਆਤਸ਼ ਦੁਨੀਆ ਖੁਲਕ ਨਾਮ ਖੁਦਾ, ਇਹ ਸਾਰੀ ਦੁਨੀਆ ਸੜਬੜ ਰਹੀ ਹੈ। ਇਹ ਭਾਵੇਂ ਚੀਜ਼ਾਂ ਠੰਡੀਆਂ ਮੰਨੀਆਂ, ਚੰਦਨ ਠੰਡਾ ਮੰਨਿਆ, ਚੰਦ ਦੀ ਚਾਂਦਨੀ ਠੰਡੀ ਮੰਨੀ ਹੈ, ਸਰਦ ਰੁੱਤ ਠੰਡੀ ਮੰਨੀ ਹੈ, ਪਰ ਸਭ ਕੁਝ ਹੁੰਦਿਆਂ ਹੋਇਆਂ ਵਿਸ਼ੇ ਵਿਕਾਰਾਂ ਦੀ ਜਿਹੜੀ ਅੰਦਰ ਤਪਸ ਹੈ, ਅੱਗ ਹੈ, ਬੁਝਦੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਮਿੰਟ ਗੁਮਰੀ ਦੇ ਇਲਾਕੇ ਦੇ ਵਿੱਚ ਗਏ ਹੈ, ਜੀਆ ਅਵਤਾਰ ਦੇ ਅੱਗੇ ਸੱਤ ਘਰੇ ਨਗਰ ਵਿੱਚ ਗਏ ਆ ਪਿੰਡ ਵਿੱਚ, ਉੱਥੇ ਦੇ ਲੋਕਾਂ ਨੇ ਮਹਾਰਾਜ ਨੂੰ ਰੋੜੇ ਮਾਰੇ, ਵੱਟੇ ਮਾਰੇ। ਮਹਾਰਾਜ ਨੇ ਉਹਨਾਂ ਨੂੰ ਬਸਦੇ ਰਹੋ ਦਾ ਬਚਨ ਕਰਕੇ ਨਗਰ ਤੋਂ ਬਾਹਰ ਆਏ ਆ, ਦੀਪਾਲਪੁਰ ਤੋਂ। ਦੀਪਾਲਪੁਰ ਦੀ ਬਾਰ ਵਾਰ ਅੰਮ੍ਰਿਤ ਵੇਲੇ ਬਾਹਰ ਬੈਠਿਆਂ ਆਸਾ ਦੀ ਵਾਰ ਦੇ ਕੀਰਤਨ, ਮਹਾਰਾਜ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਲਾਈਆਂ ਨੇ। ਕੀਰਤਨ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਨੇ ਦੇਖਿਆ ਵੀ ਇੱਕ ਹਾਏ 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 ਦੀ ਆਵਾਜ਼ ਆ ਰਹੀ ਹੈ, ਤਾਂ ਵੇਖਿਆ ਦੂਰ ਛਪਰੀ ਦੇ ਵਿੱਚ ਇੱਕ ਕੋਹਰੀ ਬੈਠਾ ਹੈ। ਮਹਾਰਾਜ ਕੋਲ ਗਏ ਆ, ਪੁੱਛਿਆ ਕੋਹਰੀ ਨੂੰ ਵੀ ਤੇਰੀ ਐਸੀ ਦਸਾ, ਕਹਿਣ ਲੱਗਿਆ ਤੁਸੀਂ ਕੌਣ ਹੋ, ਮੇਰੇ ਤਾਂ ਕੋਹੜ ਦੇ ਵਿੱਚੋਂ ਰਾਤ ਦੀ ਪਾਕ ਦੀ ਐਸੀ ਬਦਬੋ ਆਉਂਦੀ ਆ, ਰਿਸ਼ਤੇਦਾਰਾਂ ਨੇ ਤਿਆਗ ਤਾਂ ਮੈਨੂੰ ਘਰੋਂ ਕੱਢਤਾ, ਕੋਈ ਰਿਸ਼ਤੇਦਾਰ, ਕੋਈ ਦੋਸਤ ਮਿੱਤਰ, ਕੋਈ ਪਤਨੀ ਨਹੀਂ, ਕੋਈ ਬੱਚੇ ਨਹੀਂ, ਕੋਈ ਪਰਿਵਾਰ ਨਹੀਂ, ਇੱਥੋਂ ਤੱਕ ਤੇ ਪੰਛੀ ਵੀ ਕਹਿੰਦੇ ਬਦਬੋ ਕਰਕੇ ਮੇਰੀ ਕੁਟੀਆ ਤੋਂ ਰਾਹ ਬਦਲ ਲੈਂਦੇ ਆ, ਤੁਸੀਂ ਕੌਣ ਹੋ ਐਸੇ ਪਰਉਪਕਾਰੀ ਜਿਹੜੇ ਮੇਰੇ ਕੋਲ ਆ ਗਏ ਹੋ। ਉਹਨੇ ਆਪਣੀ ਮਿੱਥਿਆ ਦੱਸੀ, ਤੜਫ ਰਿਹਾ ਸੀ, ਸਾਰੇ ਸਰੀਰ ਵਿੱਚੋਂ ਕੋਹੜ ਚੱਲਿਆ ਹੋਇਆ, ਪਾਕ ਨਿਕਲ ਰਹੀ ਹੈ, ਦੁਖੀ ਹੈ, ਹਾਏ ਹਾਏ ਕਰ ਰਿਹਾ। ਮਹਾਰਾਜ ਦੇ ਮਨ ਦੇ ਵਿੱਚ ਸੰਤ ਉਧਰ ਦਇਆਲ ਹਨ, ਉਹ ਪ੍ਰਭੂ ਸਤਿਗੁਰੂ ਉਹਦੇ ਪਿਆਰੇ ਦਇਆ ਕਰਦੇ ਆ, ਦਇਆ ਦੇ ਘਰ ਹੁੰਦੇ ਆ, ਹਿਰਦੇ ਕੋਮਲ ਨੇ। ਦੁਖੀ ਵੇਖ ਕੇ ਤਰਸ ਆਉਂਦਾ, ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਤੇ ਸੁਖੀ। ਦਇਆ ਧਰਮ ਕੋ ਮੂਲ ਹੈ, ਪਾਪ ਮੂਲ ਅਭਿਮਾਨ। ਤੁਸੀਂ ਵੀ ਕਹਿੰਦੇ ਜਿਹੜੀ ਦਇਆ ਹੈ ਧਰਮ ਦਾ ਮੁੱਢ ਹੈ, ਦਇਆ ਨਹੀਂ ਛੱਡਣੀ ਚਾਹੀਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਧਰਮ ਸਿੱਧਾ ਨਹੀਂ ਪ੍ਰਾਪਤ ਹੁੰਦਾ, ਜਿਵੇਂ ਮਾਂ ਤੋਂ ਬਿਨਾਂ ਪੁੱਤ ਨਹੀਂ ਹੋ ਸਕਦਾ, ਮਹਾਰਾਜ ਕਹਿੰਦੇ ਦਇਆ ਮਾਂ ਹੈ, ਧਰਮ ਪੁੱਤ ਹੈ। ਜਿਸ ਹਿਰਦੇ 'ਚ ਦਇਆ ਨਹੀਂ ਉਹ ਧਰਮ ਹੀ ਨਹੀਂ ਹੋ ਸਕਦਾ। ਕਿੱਡੇ ਮਰਜ਼ੀ ਸਿੱਖ ਕਹਾਈਏ, ਜੇ ਅੰਦਰ ਦਇਆ ਨਹੀਂ ਜੀਆਂ ਤੇ ਤਾਂ ਅਸੀਂ ਧਰਮੀ ਨਹੀਂ ਹੋਣਾ, ਦਿਖਾਵਾ ਹੀ ਰਹਿ ਜਾਵੇਗਾ। ਗੁਰੂ ਸਾਹਿਬ ਨੇ ਦਇਆ ਕੀਤੀ, ਇਤਿਹਾਸ ਕਹਿੰਦਾ ਜੀਉ ਤਪਤਾ ਬਾਰੋ ਬਾਰ, ਤਪ ਤਪ ਖਤਾ ਬਹੁਤ ਬੇਕਾਰ, ਜੈ ਤਨ ਬਾਰੀ ਮਿਸਰ ਜਾਏ, ਜਿਉਂ ਪੱਕਾ ਰੋਗੀ ਗੱਲ ਆਏ, ਇਹ ਕਾਬਲ ਸ਼ਬਦ ਗੁਰਬਾਣੀ ਦਾ ਮਹਾਰਾਜ ਨੇ ਉਚਾਰਿਆ ਤੇ ਮਹਾਰਾਜ ਨੇ ਕਿਰਪਾ ਕੀਤੀ, ਗੁਰਬਾਣੀ ਨਾਲ ਇਸ਼ਨਾਨ ਦੇ ਜਲ ਨਾਲ ਉਹਦਾ ਕੋਹਰ ਮੇਟ ਦਿੱਤਾ, ਉਹਨੂੰ ਨੌਂ ਬਰ ਨੌਂ ਕਰ ਦਿੱਤਾ, ਸਿੱਖੀ ਬਖਸ਼ ਕੇ ਸਿੱਖੀ ਦਾ ਉਹਨੂੰ ਪ੍ਰਚਾਰਕ ਬਣਾ ਦਿੱਤਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਾਹਰ ਪੀਰ ਜਗਤ ਗੁਰ ਬਾਬਾ, ਬਾਣੀ ਕਹਿੰਦੀ ਮੈਂ ਮੂਰਖ ਕੀ ਕੇਤ ਕਵਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੀ ਫਿਰ ਗਰਭਾਸ ਨਾ ਤਰਿਆ ਰੇ। ਉਹ ਗਰਭਭੂਮੀ ਚ ਨਹੀਂ ਆਉਂਦਾ ਜਿਹਨੇ ਗੁਰੂ ਨਾਨਕ ਨੂੰ ਸੁਣ ਲਿਆ, ਗੁਰੂ ਨਾਨਕ ਦਾ ਦਰਸ਼ਨ ਕਰ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕਰ ਲਏ ਨੇ। ਸੀਤਲ ਤੀਰਾ ਨਾਨਕਾ ਜਪੰਦਰੋ ਹਰ ਨਾਮ, ਕਿੱਦਾਂ ਹੀ ਵਿਸਈ ਹੋਵੇ, ਤਾਮਰ ਹੋਵੇ, ਹਿਰਦਾ ਤਪਦਾ ਹੋਵੇ, ਅਸ਼ਾਂਤ ਹੋਵੇ, ਗੁਰੂ ਦਾ ਦਿੱਤਾ ਗੁਰਮੰਤਰ ਮੂਲ ਮੰਤਰ ਗੁਰਬਾਣੀ ਦਾ ਅਭਿਆਸ ਕਰੇ, ਤਪਦੇ ਹਿਰਦੇ ਸ਼ਾਂਤ ਹੋ ਜਾਂਦਾ। ਸੀਤਲ ਥੀਗਾ ਨਾਨਕਾ ਜਪੰਦੜੋ ਹਰ ਨਾਮ, ਤਪਦੇ ਹਿਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤਪਤ ਕੜਾਹਾ ਬੁੱਝ ਗਿਆ, ਗੁਰ ਸੀਤਲ ਨਾਮ ਦੀ ਹੋਏ। ਗੁਰੂ ਨੇ ਠੰਡਾ ਨਾਮ ਸੀਤਲ ਨਾਮ ਦੇ ਦਿੱਤਾ, ਸ਼ਾਂਤੀ ਦੇਣ ਵਾਲਾ ਨਾਮ ਦੇ ਦਿੱਤਾ, ਤਪਦਾ ਹਿਰਦਾ ਕੜਾਹਾ ਸ਼ਾਂਤ ਹੋ ਗਿਆ, ਵਿਕਾਰਾਂ ਦੀ ਤਪਸ਼ ਬੁੱਝ ਗਈ। ਨਹੀਂ ਤਾਂ ਵੱਡੇ ਵੱਡੇ ਆ ਵੇਖੋ ਸੰਤੋਖਾ ਜੋਗੀ ਸੰਤੋਖ ਸਰ ਇਸ਼ਨਾਨ ਕਰਨ ਜਾਂਦੇ, ਸੰਗਤਾਂ ਆਉਂਦੀਆਂ ਪੰਜਾਂ ਸਰੋਵਰਾਂ 'ਚ ਇਸ਼ਨਾਨ ਕਰਦੀਆਂ, ਸੰਤੋਖਸਰ ਸਾਹਿਬ ਸੰਗਤਾਂ ਇਸ਼ਨਾਨ ਕਰਨ ਜਾਂਦੀਆਂ, ਉੱਥੇ ਇਤਿਹਾਸ ਪੜ੍ਹਿਓ, ਸੰਤੋਖਾ ਜੋਗੀ ਨਿਕਲਿਆ ਸੀ, ਉਹਨੇ ਦੱਸਿਆ ਸੀ ਬਾਬਾ ਬੁੱਢਾ ਜੀ ਦੇ ਪੁੱਛਣ ਤੋਂ, ਬਾਬਾ ਜੀ ਨੇ ਪੰਜਾਂ ਦਾ ਇਸ਼ਾਰਾ ਕੀਤਾ, ਪੰਜ ਉਂਗਲਾਂ ਦਾ, ਉਹਨੇ ਨਾਂ 'ਚ ਸਿਰ ਹਿਲਾ ਦਿੱਤਾ। ਸਿੱਖਾਂ ਪੁੱਛਿਆ ਬਾਬਾ ਜੀ ਇਹ ਕੀ ਇਸ਼ਾਰਾ ਕੀਤਾ, ਬਾਬਾ ਬੁੱਢਾ ਜੀ ਕਹਿੰਦੇ ਭਾਈ ਮੈਂ ਇਹਨੂੰ ਪੁੱਛਿਆ ਤੂੰ ਤ੍ਰੇਤੇ ਯੁੱਗ ਦਾ ਇੱਥੇ ਸਮਾਧੀ 'ਚ ਬੈਠਾ, ਧਰਤੀ ਥੱਲੇ ਦੱਬਿਆ ਹੋਇਆ ਮੱਟ ਦੇ ਵਿੱਚ ਬੈਠਾ ਹੈ, ਤੇਰੇ ਪੰਜੇ ਸ਼ਾਂਤ ਹੋ ਗਏ, ਕਾਮ ਕ੍ਰੋਧ ਲੋਮੋ ਹੰਕਾਰ ਸ਼ਾਂਤ ਹੋ ਗਏ, ਇਹਨੇ ਨਾਂ 'ਚ ਸਿਰ ਹਿਲਾ ਦਿੱਤਾ। ਤ੍ਰੇਤੇ ਯੁੱਗ ਤੋਂ ਸਾਹ ਵਿਕਲਪ ਸਮਾਧੀ 'ਚ ਬੈਠਾ ਹੈ, ਕੋਈ ਖਾਂਦਾ ਨਹੀਂ, ਪੀਂਦਾ ਨਹੀਂ, ਵੇਖਦਾ ਨਹੀਂ, ਸੁਣਦਾ ਨਹੀਂ, ਕੁਝ ਭੋਗਦਾ ਨਹੀਂ, ਫਿਰ ਵੀ ਪੰਜੇ ਡੰਗ ਮਾਰਦੇ ਆ। ਇੱਕ ਸਤਿਗੁਰੂ ਦੀ ਸ਼ਰਨ ਹੈ, ਫਿਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਦੇ ਪੰਜੇ ਬਸ ਵਿੱਚ ਕੀਤੇ, ਤ੍ਰੇਤੇ 'ਚ ਬੈਠੇ ਨੂੰ ਅਸ਼ਾਂਤ ਮਨ ਨੂੰ ਸ਼ਾਂਤੀ ਦਿੱਤੀ, ਯੁੱਗਾਂ 'ਚ ਭਟਕਦਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਮੁਕਤ ਕੀਤਾ। ਉਹ ਗੁਰੂ ਨਾਨਕ ਦਾ ਗੁਰਪੁਰਬ ਕਰਨ ਨੂੰ ਸਾਰਾ ਸਿੱਖ ਜਗਤ ਮਨਾ ਰਿਹਾ, ਸਾਰੀ ਦੁਨੀਆ ਮਨਾ ਰਹੀ ਹੈ, ਗੁਰਪੁਰਬ ਮਨਾਉਣੇ ਹੈ ਭਾਵਨਾ ਨਾਲ, ਭਾਏ ਭਗਤ ਗੁਰਪੁਰਬ ਕਰਾਉਂਦੇ, ਉਹਨਾਂ ਸਿੱਖਾਂ ਤੋਂ ਕੁਰਬਾਨ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਭਾਵਨਾ ਨਾਲ ਗੁਰਪੁਰਬ ਮਨਾਉਂਦੇ ਆ, ਸ਼ਰਧਾ ਨਾਲ ਗੁਰਪੁਰਬ ਮਨਾਉਂਦੇ ਆ। ਸਤਿਗੁਰੂ ਕਿਰਪਾ ਕਰਦੇ ਆ ਨਾਮ ਦੁਆਰਾ, ਤਪਦੇ ਹਿਰਦਿਆਂ ਨੂੰ ਸ਼ਾਂਤੀ ਬਖਸ਼ਦੇ ਆ। ਪੌੜੀ ਪੌੜੀ 'ਚ ਸਤਿਗੁਰੂ ਫਰਮਾਉਂਦੇ ਹਨ,
ਕਮਲ ਕੀ ਓਟਾ ਉਦਰੇ ਸਗਲ ਜਾਨਾ,
ਜਿੰਨਿਆਂ ਵੀ ਦੇਵਾਂ ਦਾ ਜਨਾਂ ਦਾ ਉਧਾਰ ਹੋਇਆ ਉਹ ਪ੍ਰਭੂ ਦੇ ਚਰਨਾਂ ਦੀ ਓਟ ਲੈ ਕੇ ਮੁਕਤ ਹੋਏ ਹੈ, ਹੋਰ ਕੋਈ ਸਾਧਨ ਨਹੀਂ। ਪ੍ਰਭੂ ਦੇ ਚਰਨ ਕਿਹੜੇ ਨੇ? ਚਿੱਤ ਚਰਨ ਨਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰਭੂ ਦਾ ਨਾਮ ਜਿਹੜਾ ਹਿਰਦੇ 'ਚ ਵਸਾਉਣਾ ਹੈ ਉਹ ਨਾਮ ਦੀ ਓਟ ਨਾਲ ਸਾਰੇ ਜਨ ਮੁਕਤ ਹੋਏ ਹਨ।
ਅਮਰ ਤਾਪ ਗੋਬਿੰਦ ਨਿਰਭਉ ਭਏ ਮਨ,
ਉਹ ਪ੍ਰਭੂ ਦੇ ਪਿਆਰੇ ਭਗਤਾਂ ਨੇ ਜਨਾਂ ਨੇ ਜਦੋਂ ਪ੍ਰਭੂ ਦੇ ਨਾਮ ਦਾ ਪ੍ਰਤਾਪ ਸੁਣਿਆ ਨਾ, ਇਹ ਵਿੱਚ ਸੁਣ ਕੇ ਜਾਟ ਰੋ ਉੱਠ ਭਗਤੀ ਲੱਗਦਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬਰਭਾਗਾ। ਜਦੋਂ ਪ੍ਰਭੂ ਦੇ ਪਿਆਰਿਆਂ ਨੇ ਉਹਦਾ ਪ੍ਰਤਾਪ ਸੁਣਿਆ, ਨਾਮ ਦੀ ਮਹਿਮਾ ਸੁਣੀ, ਮਨ ਵਿੱਚ ਜਮਾਂ ਦਾ ਮੌਤ ਦਾ ਭੈ ਮਿਟ ਗਿਆ, ਮੌਤ ਨੂੰ ਮਖੌਲਾਂ ਕਰਨ ਲੱਗ ਗਏ। ਜਦੋਂ ਪੁੱਛਿਆ ਨਾ ਅਬਦਾਲੀ ਨੇ ਵੀ ਇਹ ਕੌਣ ਹੈ, ਕਿਹੜੀ ਕੌਮ ਹੈ, ਇਹ ਕਿੱਥੇ ਰਹਿੰਦੇ ਆ, ਇਹਨਾਂ ਦੇ ਘਰ ਘਾਟ ਕੀ ਨੇ, ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲ ਗਈ ਹੈ, ਤਾਂ ਉੱਥੇ ਦੱਸਣ ਵਾਲਿਆਂ ਨੇ ਦੱਸਿਆ, ਕਹਿਣ ਲੱਗੇ ਆ ਬਾਦਸ਼ਾਹ ਮਿਰਸ਼ਦ ਇਨਕਾ ਬਲੀ ਭਏ ਹੈ, ਆਪਦੇ ਵਿਆਹ ਤੇ ਇਨਕੋ ਦੇ ਗਏ ਹੈ, ਇਹਨਾਂ ਦਾ ਮੁਰਸ਼ਦ ਕਲੰਗੀਆਂ ਵਾਲਾ ਪਿਤਾ ਗੁਰੂ ਗੋਬਿੰਦ ਸਿੰਘ ਬੜਾ ਬਲੀ ਹੋਇਆ, ਇਹਨਾਂ ਨੂੰ ਅੰਮ੍ਰਿਤ ਦੇ ਗਿਆ, ਇਹ ਅੰਮ੍ਰਿਤ ਖੰਡੇ ਦਾ ਸ਼ਬਦ, ਇਹ ਬਾਣੀ ਪੜ੍ਹਦੇ ਆ, ਕੋਈ ਕਲਮਾਂ ਪੜ੍ਹਦੇ ਆ, ਇਹ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰਦੇ ਆ। ਜਦੋਂ ਉੱਥੇ ਇਸ਼ਨਾਨ ਕਰ ਲੈਂਦੇ ਆ ਸਰੋਵਰ ਦੇ ਵਿੱਚ, ਇਹਨਾਂ ਦੇ ਮੁਰਦੇ ਸਰੀਰਾਂ ਦੇ ਵਿੱਚ ਵੀ ਜਾਨ ਪੈ ਜਾਂਦੀ ਹੈ। ਜਦੋਂ ਇਹ ਬਾਣੀ ਪੜ੍ਹਦੇ ਅੰਮ੍ਰਿਤ ਛਕ ਲੈਂਦੇ ਆ ਫਿਰ ਮੌਤ ਨੂੰ ਮਖੌਲਾਂ ਕਰਦੇ ਆ। ਫਿਰ ਹੀ ਅਡਾਨੀ ਨੇ ਹਰਿਮੰਦਰ ਨੂੰ ਢਾਉਣ ਲਈ ਸਰੋਵਰ ਨੂੰ ਪੂਰਨ ਲਈ ਤਹੀਆ ਕੀਤਾ। ਜਦੋਂ ਉਹਨੂੰ ਪਤਾ ਲੱਗਿਆ ਵੀ ਸਾਰੀ ਸ਼ਕਤੀ ਇੱਥੇ ਵਰਤਦੀ ਹੈ, ਜਦੋਂ ਉਹਨੂੰ ਪਤਾ ਲੱਗਿਆ ਫਿਰ ਹੀ ਉਹਨੇ ਅੰਮ੍ਰਿਤਸਰ ਤੇ ਅਟੈਕ ਕਰਨਾ ਚਾਹਿਆ। ਅੱਜ ਅਸੀਂ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕਰਦੇ ਹਾਂ, ਅੰਮ੍ਰਿਤ ਛਕਦੇ ਹਾਂ, ਬਾਣੀ ਪੜ੍ਹਦੇ ਹਾਂ, ਜੀਵਨ ਕਲਾ ਵਰਤਦੀ ਹੈ। ਇਸ ਲਈ ਅਸੀਂ ਅਕਸਰ ਸਟੇਜਾਂ ਤੋਂ ਬੇਨਤੀ ਕਰਦੇ ਹਾਂ, ਭਾਈ ਕਿਆ ਪ੍ਰਭਾਸਾ ਇਸ ਭਾਂਡੇ ਕਾ, ਕਿਤਨਾ ਕਿਤਨਕ ਲਾਗਾ ਠਨਕਾ, ਇਹ ਸਰੀਰ ਦਾ ਕੋਈ ਭਰੋਸਾ ਨਹੀਂ, ਜੇ ਖੰਡੇ ਵਾਟੇ ਦਾ ਅੰਮ੍ਰਿਤ ਨਹੀਂ ਛਕਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦਾ 550 ਸਾਲਾਂ ਆਪਾਂ ਮਨਾ ਰਹੇ ਹਾਂ, 551 ਮਨਾ ਰਹੇ ਹਾਂ, ਆਪਾਂ ਸਤਿਗੁਰੂ ਮਹਾਰਾਜ ਦੇ ਪੁਰਬ ਦੇ ਉੱਪਰ ਅੰਮ੍ਰਿਤ ਛਕੀਏ, ਪਰਿਵਾਰਾਂ ਸਮੇਤ ਛਕੀਏ, ਸਤਿਗੁਰੂ ਮਹਾਰਾਜ ਦੇ ਦਰ ਅੰਮ੍ਰਿਤਸਰ ਆਈਏ। ਘੱਟੋ ਘੱਟ ਮਹੀਨੇ 'ਚ ਇੱਕ ਵਾਰੀ ਤਾਂ ਜ਼ਰੂਰ ਦਰਸ਼ਨ ਕਰਿਆ ਕਰੀਏ, ਅੱਜ ਤਾਂ ਬੜੇ ਸਾਧਨ ਨੇ। ਅੰਮ੍ਰਿਤਸਰ ਆ ਰਹੇ ਹਾਂ, ਕੁਝ ਸਮਾਂ ਕੱਢਿਆ ਕਰੀਏ, ਪ੍ਰਕਰਮਾਂ 'ਚ ਬੈਠ ਕੇ ਕੀਰਤ ਨੂੰ ਸੁਣੀਏ, ਸਰੋਵਰ 'ਚ ਇਸ਼ਨਾਨ ਕਰੀਏ, ਮੰਦਰਾਂ 'ਚ ਸੇਵਾ ਕਰੀਏ, ਸਾਡੇ 'ਤੇ ਵੀ ਉਹ ਕਲਾ ਵਰਤੇਗੀ ਜਿਸ ਕਲਾ ਨੂੰ ਦੁਸ਼ਮਣਾਂ ਨੇ ਮੇਟਣਾ ਚਾਹਿਆ। ਅੱਜ ਤਾਂ ਖੁੱਲੀਆਂ ਨੇ, ਕੋਈ ਨਹੀਂ ਰੋਕ ਟੋਕ, ਰੋਜ਼ ਇਸ਼ਨਾਨ ਕਰੀਏ ਸਰੋਵਰ 'ਚ, ਕੀਰਤਨ ਸੁਣੀਏ, ਸਤਿਗੁਰੂ ਦੀ ਕਲਾ ਵਰਤੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪ੍ਰਭੂ ਦਾ ਨਾਮ ਦਾ ਪ੍ਰਤਾਪ ਸੁਣ ਕੇ ਮਨ ਭੈ ਤੋਂ ਰਹਿਤ ਹੋ ਜਾਂਦੇ ਆ ਪਿਆਰਿਆਂ ਦੀ।
ਬਨਾਇਆ ਗਾ ਮੂਲ ਸੰਚਿਆ ਨਾਮ ਧਨ,
ਪ੍ਰਭੂ ਦੇ ਪਿਆਰਿਆਂ ਨੇ ਨਾਮ ਧਨ ਇਕੱਠਾ ਕੀਤਾ ਜੀਵਨ 'ਚ, ਉਹਨਾਂ ਨੇ ਠੀਕਰੀਆਂ ਨਹੀਂ ਇਕੱਠੀਆਂ ਕੀਤੀਆਂ। ਜਿਹਨਾਂ ਨੇ ਠੀਕਰੀਆਂ ਇਕੱਠੀਆਂ ਕੀਤੀਆਂ ਸੀ, ਗੁਰੂ ਨਾਨਕ ਸਾਹਿਬ ਨੇ ਲਾਹੌਰ ਦਾ ਜਿਹੜਾ ਦੁਨੀ ਚੰਦ ਸੀ ਉਹਨਾਂ ਸਮਿਆਂ ਦੇ ਵਿੱਚ 7 ਲੱਖ ਦਾ ਮਾਲਕ ਸੀ। ਮਹਾਰਾਜ ਨੇ ਸੂਈ ਦੇ ਕੇ ਸਮਝਾਇਆ ਸੀ ਵੀ ਇਹ ਸੂਈ ਨਾਲ ਨਹੀਂ ਜਾਣੀ ਤਾਂ 7 ਲੱਖ ਕਿੱਥੇ ਜਾਣਾ। ਉਹਨੇ ਕਿਹਾ ਸੀ ਜੀ ਫਿਰ ਉਧਾਰ ਕਰੋ। ਮਹਾਰਾਜ ਕਹਿੰਦੇ ਜਿਹਨਾਂ ਗਰੀਬਾਂ ਨਾਲ ਖੂਨ ਚੂਸ ਕੇ ਇਹ ਇਕੱਠਾ ਕੀਤਾ ਸਭ ਵੰਡ ਦੇ। ਇਤਿਹਾਸ ਕਹਿੰਦਾ ਉਹਦਾ ਸਾਰਾ 7 ਦਾ 7 ਲੱਖ ਵੰਡਾ ਕੇ ਨਾਮ ਜਪਾਇਆ ਮਹਾਰਾਜ ਨੇ। ਉਹ ਪ੍ਰਭੂ ਦੇ ਪਿਆਰੇ ਭਾਗਠ ਰੇ ਹਰ ਸੰਤ ਤੁਮਾਰੇ, ਹਮ ਧਨਵੰਤ ਭਾਗਠ ਹਰ ਨਾਏ। ਉਹ ਪ੍ਰਭੂ ਦੇ ਨਾਮ ਦੁਆਰਾ ਧਨੀ ਨੇ, ਉਹਨਾਂ ਨੂੰ ਪਿੱਚਰ ਮੋਲ ਥੋੜੇ ਨੇ ਜਿੱਤਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਹਾਲ। ਉਹ ਆਪ ਜਪਦੇ ਆਪ ਜਪਦੇ ਅਵਰਹਾ ਨਾਮ ਚ ਪਾ ਰਹੇ, ਉਹਨਾਂ ਨੂੰ ਨਾਮ ਧਨ ਦੀ ਕਮੀ ਨਹੀਂ ਆਉਂਦੀ।
ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੁੰਨ,
ਇਸੇ ਪ੍ਰਭੂ ਦੇ ਪਿਆਰਿਆਂ ਦਾ ਜਿਹੜਾ ਸੰਗ ਹੈ ਹਰ ਕਿਸੇ ਨੂੰ ਨਹੀਂ ਮਿਲਦਾ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟੇ ਪੁਰਖ ਰਸ ਭੈਰਾਗੀ। ਇਹ ਕਿੱਥੇ ਮਿਲਦੇ ਆ? ਪ੍ਰਭੂ ਦੀ ਸ਼ਰਨ ਵਿੱਚ, ਸਤਿਗੁਰੂ ਦੀ ਸ਼ਰਨ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਸੰਗਤ ਕਰੀਏ, ਇੱਥੇ ਸੰਗਤ 'ਚ ਕਿਸੇ ਨਾ ਕਿਸੇ ਪ੍ਰਭੂ ਦੇ ਪਿਆਰੇ ਦਾ ਮਿਲਾਪ ਹੋ ਜਾਂਦਾ। ਕਿਤੇ ਵਿਸ਼ੇਸ਼ ਕਿਤੇ ਜਾਵਾਂਗੇ, ਕਿਸੇ ਪਖੰਡੀ ਦਾ ਸੰਗ ਮਿਲ ਗਿਆ, ਉਹ ਆਪ ਤਾਂ ਡੁੱਬਿਆ ਸਾਨੂੰ ਵੀ ਡੋਬ ਦੇਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰੀਏ, ਪੂਰਿਆਂ ਦੀ ਸੰਗਤ ਕਰੀਏ। ਨਾਨਕ ਕੱਚੜਿਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਕੱਚਿਆਂ ਨਾਲ ਤੋੜ ਲਓ, ਮਹਾਰਾਜ ਕਹਿੰਦੇ ਪੱਕਿਆਂ ਨਾਲ ਲਾ ਲਓ। ਪੁੱਛਿਆ ਮਹਾਰਾਜ ਕਿਉਂ? ਮਹਾਰਾਜ ਕਹਿੰਦੇ ਉਹ ਜੀ ਬੰਦਿਆਂ ਦੇ ਛੁੜੇ, ਜਿਹੜੇ ਕੱਚੇ ਨੇ ਉਹ ਤਾਂ ਜਿਉਂਦੇ ਹੀ ਸਾਥ ਛੱਡ ਦਿੰਦੇ ਆ। ਉਹਨਾਂ ਨੂੰ ਮਾਇਆ ਨਾ ਦਿਓ, ਉਹਨਾਂ ਨੂੰ ਖਵਾਓ ਨਾ, ਉਹਨਾਂ ਦਾ ਸਤਿਕਾਰ ਨਾ ਕਰੋ, ਉਹਨਾਂ ਨੇ ਸਾਥ ਛੱਡ ਦੇਣਾ। ਮਹਾਰਾਜ ਕਹਿੰਦੇ ਜਿਹੜੇ ਪੱਕੇ ਨੇ ਉਹ ਮੋਇਆ ਨਾ ਜਾਈ ਸ਼ੋਰ, ਉਹ ਭਾਈ ਪ੍ਰਾਣਾ ਦੀ ਵਾਂਗ ਮਰਨ ਤੋਂ ਬਾਅਦ ਵੀ ਸਾਥ ਨਿਭਾਉਂਦੇ ਆ ਪ੍ਰਲੋਕ 'ਚ, ਉਹ ਤਾਂ ਦਰਗਾਹ ਵਿੱਚ ਵੀ ਸਾਥ ਦਿੰਦੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਪ੍ਰਭੂ ਦੇ ਪਿਆਰਿਆਂ ਦਾ ਸੰਗ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟੇ ਪੁਰਖ ਰਸਕ ਵੈਰਾਗੀ। ਪੂਰਵਲਾ ਕੋਈ ਚੰਗਾ ਭਾਗ ਜਾਗ ਪਿਆ ਤਾਂ ਪੂਰੇ ਪੁੰਨੇ ਪੁੰਨ ਭਾਗਾਂ ਨਾਲ, ਚੰਗੇ ਭਾਗਾਂ ਨਾਲ ਐਸੇ ਗੁਰਮੁਖਾਂ ਦਾ ਸੰਗ ਮਿਲ ਜਾਂਦਾ।
ਹਰ ਹਰ ਧਿਆਈ ਹਰ ਜਸ ਨਿਤ ਸੋਨਾ,
ਐਸੇ ਪੂਰੇ ਪੁਰਖਾਂ ਦੀ ਸੰਗਤ ਕਰਦੇ ਹਾਂ। ਮਹਾਰਾਜ ਕਹਿੰਦੇ ਫਿਰ ਸਮਾਂ ਨਹੀਂ ਵਿਅਰਥ ਗਵਾਉਣਾ। ਉੱਥੇ ਫਿਰ 8 ਪੈਰ ਹਰ ਧਿਆਈ ਹਰ ਜਸ ਨਿਤ ਸੋਨ, 8 ਪੈਰ ਉਹਨਾਂ ਦੀ ਸੰਗਤ ਵਿੱਚ ਨਾਮ ਜਪਣਾ। ਉੱਥੇ ਸੰਸਾਰੀ ਗੱਲਾਂ ਨਹੀਂ ਕਰਨੀਆਂ, ਸਾਧੂ ਦੀ ਸੰਗਤ ਕਰਦੇ ਹਾਂ, ਸੰਤ ਦੀ ਸੰਗਤ ਕਰਦੇ ਹਾਂ, ਨਾਮ ਹੀ ਜਪਣਾ, ਨਾਮ ਦੀ ਕਮਾਈ ਕਰਨੀ ਆ, ਪ੍ਰਭੂ ਦੇ ਮਾਰਗ ਦੀਆਂ ਬਾਤਾਂ ਪੁੱਛਣੀਆਂ, ਪ੍ਰਭੂ ਦੇ ਘਰ ਦੀਆਂ ਗੱਲਾਂ ਕਰਨੀਆਂ। ਤੇ ਜੇ ਸੰਸਾਰੀ ਗੱਲਾਂ ਵਿੱਚ ਸਮਾਂ ਵਿਅਰਥ ਕਮਾਵਾਂਗੇ ਫਿਰ ਸੰਗਤ ਦਾ ਕੀ ਫਾਇਦਾ। ਕਈ ਵਾਰ ਵੇਖਿਆ ਗੁਰਮੁਖਾਂ ਦੀਆਂ ਸੰਗਤਾਂ ਦੇ ਵਿੱਚ ਬੈਠੇ ਆ, ਕੁੱਝ ਗੁਰਮੁਖ ਨਾਮ ਜਪਣ ਵਾਲੇ ਹੁੰਦੇ, ਕੁੱਝ ਉੱਥੇ ਜਾ ਕੇ ਵੀ ਚੁਗਲੀਆਂ 'ਚ ਸਮਾਂ ਵਿਅਰਥ ਗਵਾਇਆ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਬੀਰ ਜੀ ਦੇ ਰਸਮਾਂ ਤੇ ਵਸ ਕੇ ਸਲੋਕ ਵਿੱਚ ਬਚਨ ਕੀਤਾ ਵੀ ਸਾਧੂ ਕੋ ਮਿਲਣ ਜਾਈਏ ਸਾਥ ਨਾ ਲਿਚੈ ਕੋਈ, ਨਾਲ ਨੀ ਕਿਸੇ ਫੁਰਨੇ ਨੂੰ ਲੈਣਾ, ਫੁਰਨਾ ਉਹਨੇ ਮਿਲਾਉਣਾ ਉੱਥੇ। ਇਸ ਲਈ ਮਹਾਰਾਜ ਕਹਿੰਦੇ ਇਸੇ ਗੁਰਮੁਖਾਂ ਦਾ ਭਾਈ ਜਿਹੜਾ ਸੰਗ ਹੈ ਉਹ ਵੱਡੇ ਭਾਗਾਂ ਨਾਲ ਮਿਲਦਾ, ਉਹ ਲੜੀਵਾਰ ਵਿਚਾਰ ਸਰਵਨ ਕਰੀ
ਬਿਲਾਵਲ ਮਹੱਲਾ ਪੰਜਵਾ
ਪੰਚਮ ਗੁਰਦੇਵ ਸਤਿਗੁਰੂ ਬਿਲਾਵਲ ਰਾਗ ਵਿੱਚ ਫਰਮਾਉਂਦੇ ਹਨ
ਭਾਵ ਸੁਲੱਖਣ ਹਰਕੰਤ ਹਮਾਰਾ ਰਾਮ।
ਵੱਡੇ ਭਾਗਾਂ ਨਾਲ ਭਾਈ ਸ੍ਰੇਸ਼ਟ ਲੱਖਣਾ ਵਾਲਾ ਪਰਮੇਸ਼ੁਰ ਹਰੀ ਕੰਤ ਮਾਲਕ ਪਰਮੇਸ਼ੁਰ ਵਾਹਿਗੁਰੂ ਮਿਲਿਆ, ਉਹ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ। ਪੂਰਨ ਭਾਗਾਂ ਵਾਲਾ ਉਹ ਆਪ ਹੈ, ਸ੍ਰੇਸ਼ਟ ਲਕਸ਼ਣਾਂ ਵਾਲਾ ਸਾਰੇ ਥਾਵਾਂ ਤੇ ਰਮਿਆ ਹੋਇਆ।
ਅਨਹਦ ਬਾ ਜਿੱਤੜਾ ਤਿਸ ਧੁੰਦਰ ਬਾਰਾ ਰਾਮ।
ਦਰਬਾਰ ਦੇ ਵਿੱਚ ਅਨਹਦ ਧੁਨਾਂ ਵੱਜਦੀਆਂ ਨੇ, ਅਨਾਹਦ ਨਾਦ ਵੱਜਦੇ ਆ, ਬਿਨਾਂ ਵਜਾਏ ਬਾਜੇ ਵੱਜਦੇ ਆ। ਉਹ ਬੜੇ ਰਸਦਾਇਕ ਆ, ਸੋ ਦਰ ਕਿਹਾ ਸੋ ਕਰਕੇ ਹਾ ਜਿੱਤ ਵੈ ਸਰਬ ਸੰਭਾਲੇ। ਉਹ ਡਰ ਕੇ ਹੋ ਜਾ, ਉਹ ਕਰਕੇ ਹੋ ਜਾ। ਬਾਜੇ ਨਾਦ ਅਨੇਕ ਸੰਖਾਂ ਕੀਤੇ ਬਾਵਨ ਹਾਰੇ। ਉੱਥੇ ਬਾਜੇ ਅਨੰਤ ਤਰ੍ਹਾਂ ਦੇ, ਵਜਾਉਣ ਵਾਲੇ ਅਨੰਤ ਤਰ੍ਹਾਂ ਦੇ, ਕੀਤੇ ਰਾਗ ਭਰੀ ਸੋ ਕਈ ਅਨਕੇਤੇ ਗਾਵਨ ਹਾਰੇ। ਗਾਵੇ ਤੋਂ ਨੂੰ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਉੱਥੇ ਸਭ ਉਹਨੂੰ ਗਾਉਂਦੇ ਐ
ਆਨੰਦ ਆਨੰਦ ਵਜਨੇ ਵਾਜੇ ਦਿਨ ਸਰਹਿਣ ਮਹਾ।
ਉੱਥੇ ਦਿਨ ਰਾਤ ਨਾਮ ਦਾ ਉਤਸ਼ਾਹ ਬਣਿਆ ਰਹਿੰਦਾ, ਮਨ ਵਿੱਚ ਚਾਹ ਬਣਿਆ ਰਹਿੰਦਾ। ਉਹ ਪਰਮੇਸ਼ਰ ਦੇ ਦਰਬਾਰ ਦੇ ਅੰਦਰ ਮਾਰੇ ਕਹਿੰਦੇ ਦਿਨ ਰਾਤ ਆਨੰਦ ਹੀ ਆਨੰਦ ਦੇ ਵਾਜੇ ਵੱਜਦੇ ਐ।
ਰੋਗ ਸੋਗ ਨਾ ਦੂਖ ਬਿਆਪੈ ਜਨਮ ਮਰਨ ਨਾ ਤਾਹਾ।
ਐਸੀ ਅਵਸਥਾ ਪ੍ਰਭੂ ਦੇ ਪਰਮੇਸ਼ਰ ਦੇ ਦਰਬਾਰ ਦੇ ਸੱਚਖੰਡ ਦੇ, ਉੱਥੇ ਨਾ ਦੁੱਖ ਹੈ ਨਾ ਸੁੱਖ ਹੈ, ਨਾ ਰੋਗ ਹੈ ਨਾ ਸੋਗ ਹੈ, ਉੱਥੇ ਕੇਵਲ ਆਨੰਦ ਹੈ। ਜੇ ਦੁੱਖ ਆ ਗਿਆ ਤਾਂ ਫਿਰ ਸੁੱਖ ਵੀ ਆਉਂਦਾ, ਜੇ ਸੁੱਖ ਆ ਗਿਆ ਫਿਰ ਦੁੱਖ ਆਉਂਦਾ। ਜੇ ਅੱਜ ਤੰਦਰੁਸਤੀ ਹੈ ਤਾਂ ਕਿਤੇ ਰੋਗ ਆ ਜਾਂਦਾ, ਜੇ ਰੋਗ ਆ ਗਿਆ ਤਾਂ ਤੰਦਰੁਸਤੀ ਆ ਜਾਂਦੀ ਹੈ। ਪਰ ਜਦੋਂ ਆਨੰਦ ਆ ਗਿਆ ਫਿਰ ਉਹ ਜਾਂਦਾ ਨਹੀਂ ਹੈ, ਫਿਰ ਤਾਂ ਭਾਵੇਂ ਸੇਸ ਧਨ ਜਦੇ ਹੋ ਜਾਵੇ ਉਹ ਆਨੰਦ ਨਹੀਂ ਘਟਦਾ, ਭਾਵੇਂ ਬੰਦ ਬੰਦ ਕੱਟਿਆ ਜਾਵੇ ਉਹ ਆਨੰਦ ਨਹੀਂ ਘਟਦਾ। ਮਹਾਰਾਜ ਕਹਿੰਦੇ ਭਾਈ ਦਿਨ ਰਾਤ ਆਨੰਦ ਦੇ ਅਨਾਹਦ ਨਾਦ ਵਾਜੇ ਵੱਜਦੇ ਐ।
ਰੁਦ ਸੁਦ ਸੁਧਾ ਰਸ ਅੰਮ੍ਰਿਤ ਭਗਤ ਭਰੇ ਭੰਡਾਰਾ।
ਇੱਥੇ ਭਾਈ ਰਿੱਧੀਆਂ ਸਿੱਧੀਆਂ ਦੇ ਵੀ ਭੰਡਾਰ ਭਰੇ ਆ, ਸ਼ਕਤੀਆਂ ਦੇ ਭੰਡਾਰ ਨੇ, ਬੇਅੰਤ ਕਰਾਮਾਤਾ ਨੇ। ਪੁਰਾਤਨ ਗੁਰਸਿੱਖਾਂ ਦੇ ਜੀਵਨ ਪੜ੍ਹਦੇ ਹਾਂ ਤਾਂ ਬੇਅੰਤ ਉਹਨਾਂ ਕੋਲ ਸਤਿਗੁਰੂ ਦੀਆਂ ਬਖਸ਼ੀਆਂ ਦਾਤਾਂ ਹੁੰਦੀਆਂ ਸੀ। ਰਿੱਧੀਆਂ ਸਿੱਧੀਆਂ ਬੇਅੰਤ, ਇਹ ਰਿੱਧੀਆਂ ਸਿੱਧੀਆਂ ਨਾਮ ਦੁਆਰਾ ਸੁਤੇ ਸਿੱਧੀ ਪ੍ਰਾਪਤ ਹੋ ਜਾਂਦੀਆਂ, ਪਰ ਇਹ ਪ੍ਰਭੂ ਦੇ ਪ੍ਰਾਪਤੀ ਦੇ ਮਾਰਗ ਦੇ ਵਿੱਚ ਰੋੜਾ ਲੱਸਿਆ ਗੁਰਬਾਣੀ ਨੇ, ਕਿਉਂਕਿ ਇਹਨਾਂ ਨੂੰ ਵਿਖਾਉਂਦਿਆਂ ਹੋਇਆਂ ਹੰਕਾਰ ਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖਾ ਭਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਉਹਦਾ ਨਾ। ਸੰਗਰੂਰ ਦੀ ਨਾਨਕਿਆਣੀ ਦੀ ਧਰਤੀ ਤੇ ਜਦੋਂ ਗੁਰੂ ਨਾਨਕ ਸਾਹਿਬ ਨਾਲ ਕਲਯੁਗ ਦਾ ਮਿਲਾਪ ਹੋਇਆ, ਕਲਯੁਗ ਕਹਿੰਦਾ ਜੀ ਤੁਹਾਨੂੰ ਰਿੱਧੀਆਂ ਸਿੱਧੀਆਂ ਦੇ ਦਿੰਦਾ, ਸ਼ਕਤੀਆਂ ਦੇ ਦਿੰਦਾ, ਤੁਸੀਂ ਗੁਪਤ ਹੋ ਗਏ, ਕਦੇ ਪ੍ਰਗਟ ਹੋ ਗਏ, ਲੋਕ ਤੁਹਾਡੇ ਮਗਰ ਲੱਗ ਜਾਣਗੇ। ਮਹਾਰਾਜ ਕਹਿੰਦੇ ਨਹੀਂ ਭਾਈ, ਮਤ ਦੇਖ ਭੂਲਾ ਵਿਸਰੈ, ਚੀਜ਼ਾਂ ਨੂੰ ਵੇਖ ਕੇ ਕਿਤੇ ਪ੍ਰਭੂ ਦਾ ਨਾਮ ਨਾ ਭੁੱਲ ਜਾਵੇ, ਤੇਰਾ ਚਿੱਤ ਨਾ ਉਹਦਾ ਨਾ ਹੋ, ਇਹਦੇ ਹੰਕਾਰ ਚ ਆ ਕੇ ਕਿਤੇ ਉਹਦਾ ਨਾਮ ਹੀ ਨਾ ਸੀ ਭੁਲਾ ਦੇਈਏ। ਇਹ ਸੁਤੇ ਸਿੱਧ ਗੁਰਸਿੱਖਾਂ ਕੋਲ ਹੁੰਦੀ ਹੈ, ਪਰ ਵਿਖਾਵੇ ਲਈ ਨਹੀਂ, ਆਪਣੇ ਲਈ ਨਹੀਂ ਉਹ ਵਰਤਦੇ, ਪਰਉਪਕਾਰ ਲਈ ਵਰਤਦੇ ਆ। ਪਰਉਪਕਾਰ ਲਈ ਵਰਤਣ ਦਾ ਬੇਅੰਤ ਥਾਂ ਪ੍ਰਮਾਣ ਮਿਲਦਾ ਹੈ। ਸੋ ਰਹੇ ਵਿਚਾਰ, ਇਉਂ ਕਹਿੰਦੇ ਉਹਦੇ ਦਰ ਘਰ ਦੇ ਵਿੱਚ ਬੇਅੰਤ ਰਿੱਧੀਆਂ ਸਿੱਧੀਆਂ ਸੁਧਾ ਰਸ, ਨਾਮ ਦਾ ਅੰਮ੍ਰਿਤ ਰਸ, ਨਾਮ ਦਾ ਰਸ
ਭਗਤ ਭਰੇ ਭੰਡਾਰ, ਭਗਤੀ ਜੇ ਦੇ ਭੰਡਾਰ ਭਰੇ ਨੇ, ਅਮੁੱਕ ਹਨ ਅਤੁੱਟ ਹਨ।
ਬਲਵੰਤ ਨਾਨਕ ਬਲਿਹਾਰ ਵੰਜਾ, ਪਾਰ ਬ੍ਰਹਮ ਪ੍ਰਾਣ ਆਧਾਰਾ।
ਐਸੇ ਸਤਿਗੁਰੂ ਤੋਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਭਾਈ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਉਹ ਸਾਡੇ ਪ੍ਰਾਣਾਂ ਦਾ ਪਰਮੇਸ਼ਰ ਵਾਹਿਗੁਰੂ ਆਸਰਾ ਹੈ, ਉਹ ਸਾਡੇ ਸਰੀਰ ਨੂੰ ਚਲਾਉਣ ਵਾਲਾ ਹੈ, ਉਸੇ ਦੇ ਆਸਰੇ ਜੀਵਨ ਹੈ, ਉਹਦੀ ਕਿਰਪਾ ਤੋਂ ਬਿਨਾਂ ਇਹ ਜੀਵਨ ਨਹੀਂ ਚੱਲ ਸਕਦਾ। ਇਹ ਪਾਵਨ ਲੜੀਵਾਰ ਵਿਚਾਰ ਦੇ ਅਧੀਨ ਆਏ ਸ਼ਬਦ ਦੇ ਪਹਿਲੇ ਪਦੇ ਦੀ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕੀਤੀ ਹੈ। ਵਿਚਾਰ ਕਰਦਿਆਂ ਅਨੰਤ ਭੁੱਲਾਂ ਹੋ ਜਾਂਦੀਆਂ। ਗੁਰੂ ਗੁਰੂ ਦੀ ਸੰਗਤ ਬਖਸ਼ਿੰਦ ਹੈ, ਬਖਸ਼ ਲੈਣਾ ਅਗਾਂਹ ਵਾਸਤੇ ਸਮਰਤ ਬਖਸ਼ਣੀ ਜੀ। ਆਓ ਅਖੀਰਲੀਆਂ ਪੰਗਤੀਆਂ ਸਰਵਣ ਕਰਕੇ ਫਤਿਹ ਸਾਂਝੀ ਕਰੀਏ ਜੀ।
ਰਿਬ ਸਿਬ ਸੁਧਾਰਸ ਅੰਮ੍ਰਿਤ, ਭਗਤ ਭਰੇ ਭੰਡਾਰਾ, ਬਲਵੰਤ ਨਾਨਕ।